ਪਰ ਖਿਮਾ ਕਰਨਾ ਉਹਨਾਂ ਲੋਕਾਂ ਨੂੰ ਅੰਮ੍ਰਿਤ ਤੱਕ ਮਤਲਬ ਨਹੀਂ, ਉਹਨਾਂ ਨੂੰ ਸਰੋਪਿਆਂ ਤੱਕ ਹੀ ਮਤਲਬ। ਬਸ ਬੱਲੇ ਬੱਲੇ ਹੋ ਜਾਏ ਸਾਡੀ, ਇੱਥੇ ਤੱਕ ਮਨ ਖਲੋਤਾ। ਪਰ ਨਹੀਂ ਧੰਨ ਭਾਗ, ਅੱਜ ਕਿੱਡੀ ਵੱਡੀ ਕਿਰਪਾ, ਛੋਟਾ ਜਿਹਾ ਪਿੰਡ ਹੈ, ਇੱਕ ਪਿੰਡ ਵਾਸਤੇ ਐਡਾ ਵੱਡਾ ਉਪਰਾਲਾ। ਫਿਰ ਮਹਾਰਾਜ ਵੀ ਕਿਰਪਾ ਕਰਦੇ ਨੇ, ਨਿਮਾਣਿਆਂ ਨੂੰ ਮਾਣ ਬਖਸ਼ਣਾ ਉਹਦੇ ਹੱਥ ਹੈ। ਜਿਹੜੇ ਆਪ ਹੀ ਹੰਕਾਰੀ ਬਣੇ ਫਿਰਦੇ ਨੇ ਉਹ ਖਾਲੀ ਵੀ ਰਹਿ ਜਾਂਦੇ ਨੇ। ਇੱਕ ਮੇਰੇ ਕੋਲ ਆਏ ਕਹਿੰਦੇ ਬਾਬਾ ਜੀ ਸਮਾਗਮ ਦੇ ਦਿਓ। ਮੈਂ ਕਿਹਾ ਦੇ ਦੇਣਾ, ਸ਼ਹਿਰ ਦੇ ਸੀ ਅਸੀਂ ਤੇ ਹਜ਼ਾਰ ਨੂੰ ਅੰਮ੍ਰਿਤ ਛਕਾਉਣਾ ਕਹਿੰਦੇ ਮੈਨੂੰ ਕਹਿੰਦੇ। ਮੈਂ ਕਿਹਾ ਫਿਰ ਛਕਾ ਲਓ, ਮੇਰੇ ਕੋਲ ਕਾਹਦੇ ਵਾਸਤੇ ਆਇਓ, ਜੇ ਤੁਸੀਂ ਛਕਾਉਣਾ ਤੇ ਛਕਾ ਲਓ। ਕਹਿੰਦੇ ਨਹੀਂ ਬਾਬਾ ਜੀ ਅਸੀਂ ਤੇ ਹਜ਼ਾਰ ਨੂੰ ਛਕਾ ਦੇਣਾ। ਤੇ ਗੱਲ ਉਹੀ ਬਣੀ ਜਦੋਂ ਛਕਾਇਆ ਤੇ 50 ਕੁ ਤਿਆਰ ਹੋਏ। ਮੈਂ ਕਿਹਾ ਹੁਣ ਜਿਹੜੇ ਹੋਮੇ ਵਾਲੇ ਹੁੰਦੇ ਨੇ ਖਾਲੀ ਵੀ ਰਹਿ ਜਾਂਦੇ ਨੇ, ਪਰ ਮਹਾਰਾਜ ਕਿਰਪਾ ਕਰ ਦਿੰਦੇ ਹੈ। ਆ ਨਿੱਕੇ ਨਿੱਕੇ ਪਿੰਡ ਨੇ ਸਾਰੇ, ਔਰ ਜੇ ਵੇਖਿਆ ਜਾਵੇ ਕੋਈ ਐਡੀਆਂ ਐਡੀਆਂ ਵੱਡੀਆਂ ਕੋਠੀਆਂ ਨਹੀਂ ਬਣੀਆਂ ਜਿਵੇਂ ਸ਼ਹਿਰਾਂ 'ਚ ਬਣੀਆਂ ਲੋਕਾਂ ਦੀਆਂ। ਕਰੋੜਾਂ ਕਰੋੜਾਂ ਰੁਪਏ ਦੇ ਬੰਗਲੇ ਨੇ, ਪਰ ਉੱਥੇ ਗੁਰਦੁਆਰਿਆਂ 'ਚ ਸਮਾਗਮ ਹੁੰਦੇ ਨੇ, ਆਹ ਝਾੜ ਨਹੀਂ ਨਿਕਲਦੇ। ਜਿਵੇਂ ਅੱਜ ਨਿੱਕੇ ਨਿੱਕੇ ਪਿੰਡਾਂ ਦੇ ਵਿੱਚ 300-300, 500-500, ਆ ਦਾਬਣ ਖੇੜੀ 620 ਪੁਰਾਣੀ ਸਨ, 620 ਦਾਬਣ ਖੇੜੀ ਨਿੱਕਾ ਜਿਹਾ ਪਿੰਡ ਹੈ, ਚੀਕੇ ਕੋਲ ਬਿਲਕੁਲ ਛੋਟਾ ਜਿਹਾ। ਤੇ ਪ੍ਰਬੰਧਕਾਂ ਨੇ ਇਕੱਲੇ ਪਿੰਡ ਪਿੰਡ 'ਚੋਂ ਗ੍ਰਾਹੀ ਕਰਕੇ ਸਮਾਗਮ ਕੀਤਾ 600 ਪੁਰਾਣੀ। ਹਰ ਥਾਂ ਤੇ ਬੜੀ ਮਹਾਰਾਜ ਨੇ ਕਿਰਪਾ ਕੀਤੀ, ਅੱਜ ਇਹਨਾਂ ਦਾ ਫਲ ਝੋਲੀ ਪਾਇਆ, ਖੁਸ਼ੀ ਮਨਾਈਏ, ਉਹਨਾਂ ਨੂੰ ਦਈਏ ਵਧਾਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਜਿਨ੍ਹਾਂ ਦਾ ਪਿਆਰ ਹੈ ਤੁਹਾਡੀਆਂ ਬਾਹਾਂ ਖੜੀਆਂ ਕਰਨ ਨਾਲ ਕੋਈ ਫਰਕ ਤੇ ਨਹੀਂ ਪਏਗਾ, ਪਰ ਕਈ ਵਾਰੀ ਕਈਆਂ ਦਾ ਮਨ ਮੰਨ ਜਾਂਦਾ ਸੰਗਤ ਦਾ ਪਿਆਰ ਵੇਖ ਕੇ। Thank you. ਜਿਨ੍ਹਾਂ ਨੇ ਅੰਮ੍ਰਿਤ ਛਕਿਆ ਜੀ ਆਓ ਹੁਣ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਹੈ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੇ ਦਿਨ ਆਏ ਹੋਣਗੇ ਕੋਈ 5 ਸਾਲ ਦਾ ਕੋਈ 10 ਸਾਲ ਦਾ ਕੋਈ 20 ਸਾਲ ਦਾ ਕੋਈ 50 ਸਾਲ ਦਾ ਕੋਈ 80 ਸਾਲ ਦਾ ਅੰਮ੍ਰਿਤ ਜਿਨ੍ਹਾਂ ਨੇ ਛਕਿਆ ਨਾ ਇਹਨਾਂ ਦੀ ਜ਼ਿੰਦਗੀ ਵਿੱਚ ਦਿਨ ਬੜੇ ਆਏ ਹੋਣਗੇ ਬੜੀਆਂ ਖੁਸ਼ੀਆਂ ਮਨਾਈਆਂ ਹੋਣਗੀਆਂ ਪਰ ਗੁਰਮਤ ਅਨੁਸਾਰ ਜੇ ਗੁਰੂ ਦੇ ਪੱਖ ਤੋਂ ਵੇਖਿਆ ਜਾਏ ਜੇ ਸੱਚਮੁੱਚ ਵਿਚਾਰ ਕੀਤੀ ਜਾਏ ਕਿਉਂਕਿ ਸਭ ਖੁਸ਼ੀਆਂ ਝੂਠੀਆਂ ਨੇ ਅੱਜ ਸਭ ਤੋਂ ਵਡਭਾਗੀ ਦਿਨ ਇਹਨਾਂ ਦੀ ਜ਼ਿੰਦਗੀ 'ਚ ਜਿੱਦਣ ਖੰਡੇਪੜ ਦਾ ਅੰਮ੍ਰਿਤ ਛਕ ਕੇ ਬਾਜਾਂ ਵਾਲ ਦੇ ਜਹਾਜ਼ ਉੱਤੇ ਚੜ੍ਹੇ ਨੇ ਅੱਜ ਸਭ ਤੋਂ ਵਡਭਾਗੀ ਦਿਨ ਉਹਨਾਂ ਵਾਸਤੇ ਹੈ ਜਿਹੜੇ ਅੱਜ ਗੁਰੂ ਵਾਲੇ ਬਣੇ
ਪੜ੍ਹਦੇ ਨਹੀਂ ਹੁੰਦੇ
ਦਿਨ ਵਡਭਾਗੀ ਆਇਆ ਅੱਜ ਦਿਨ ਵਡਭਾਗੀ ਆਇਆ ਸਾਨੂੰ ਆਪਣੇ ਚਰਨਾਂ ਦੇ ਚਰਨਾਂ ਨਾਲ ਜੋੜਿਆ ਆਪਣੇ ਲੜ ਲਾਇਆ ਅੱਜ ਦਿਨ ਵਡਭਾਗੀ ਆਇਆ ਉਹਨਾਂ ਸੰਗਤਾਂ ਨੂੰ ਦਾਸ ਵੱਲੋਂ ਸੰਗਤ ਵੱਲੋਂ ਔਰ ਸਾਰੇ ਪੰਥ ਵੱਲੋਂ ਹੀ ਲੱਖ ਲੱਖ ਵਧਾਈਆਂ ਹੋਣ ਜਿਹੜੇ ਅੱਜ ਗੁਰੂ ਕੇ ਬਣ ਕੇ ਆਏ ਨੇ ਤੇ ਸੰਗਤ ਨੂੰ ਬੇਨਤੀ ਹੈ ਰਹਿਣਾ ਬਣ ਕੇ ਸਿਰ ਭਾਵੇਂ ਚਲਿਆ ਜਾਵੇ ਸਿੱਖੀ ਨਹੀਂ ਛੱਡਣੀ ਪਿੱਛੇ ਨੂੰ ਕਦਮ ਨਾ ਹੋਵੇ ਅੱਗੇ ਨੂੰ ਹੀ ਵਧਣਾ ਅੱਗੇ ਨੂੰ ਹੀ ਇਹੀ ਅਰਦਾਸ ਕਰਦੇ ਰਹਿਣਾ ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖਿਓ
ਹੱਥ ਸਿਰ ਤੇ ਰੱਖਿਓ ਜੀ ਜਦੋਂ ਮੈਂ ਡੋਲਾ ਜਦੋਂ ਮੈਂ
ਬਹੁਤਿਆਂ ਨੂੰ ਇਹ ਹੈ ਵੀ ਜੇ ਅਸੀਂ ਵੀ ਬੋਲਣਾ ਤਾਂ ਤੁਹਾਨੂੰ ਕਾਹਦੇ ਵਾਸਤੇ ਸੱਦੇ ਆਪ ਵੀ ਬੋਲੀ ਚੱਲੋ ਪਰ ਬੇਨਤੀ ਤੇ ਕਰ ਲਓ ਮਹਾਰਾਜ ਡੋਲੀਏ ਨਾ ਕਦੇ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ
ਹੱਥ
ਹੱਥ हाथ रखो सिर ते जे जीव नहीं बोलती ते मन कदू बोलू जे मन ही ना बोलिया ते मारे कृपा किवें करनगे अजे जीव ही नहीं बोलती जे प्रशादा अजे तक तेरे रसना ते नहीं पहुंचिया अंदर कदों जाएगा पहला जीव ते फिर स्वाद अंदर जांदा फिर कहने हुण आनंद आया पहला जीव ते बाणी आवे फिर ही अंदर जाएगी बेनती पहला रसना ते फिर अंदर आओ फिर बेनती ते कर लो सारे बोलिया करो डोलन ते रखो प्रभु नानक दे कर हाथ चलो हुण संगत नूं बाद च बेनतियां बाकी हुण विचार जिहड़ी चल रही सी गुरु हरगोबिंद साहिब महाराज कहिंदे चंदुआ जो मर्जी कर लै हुण नहीं तू बचदा बादशाह दे कन्न भरे कहिंदे इक वारी सद के वेखो उते फकीरी छड के ना बादशाह बनन नूं फिरदे ने बादशाह बुला लिया सतगुरां नूं महाराज जी लगे जान संगत कहिंदे महाराज जी चंदू बड़ा खतरनाक है कि तुहाडे पिता नूं उहने शहीद कर दिता है सतगुर कहिण लगे फिकर ना करो उहदे नक्क च नकेल पावांगे तुसीं परवाह ना करो आ जाणा छेती वी असीं वापस आ जाणा सतबचन महाराज गुरु हरगोबिंद साहिब महाराज गए दिल्ली गलबात कीती ना जदों बादशाह ने महाराज के बचन सुन के हैरान हो गया कहिंदे वेखण नूं बाणा जिहड़ा राजे महाराजिआं वाला अंदरों ते फकीर ने गल्लां उही करदे ने जिहड़ियां गुरु अर्जन देव महाराज करदे सी बचन इक्को ही ने गुरु नानक दी गद्दी जोत उही है कपड़े जिहड़े राजे महाराजिआं वाले पाए फकीर इत्थे ते बड़ा कुछ कहिंदे लओ जी इह बाबे कपड़े किहो जिहे पा लिआंदे जी लओ जी मैं कहा बोरी सुभा दिआ करो बोरी अपने वाल नहीं वेखते भी असीं किहो जिहे पाई फिरदे ना जी ना ये कपड़े किहो जिहे पा ले मैं कह लिया बोरी पक्की गल है जे उहो जिहे संगत दे पांदे लओ जी आ आ बाबा जी पायो जी आ जी चलो कई गड्डियां वेखो जी किड्डियां किड्डियां लई फिरदे मैं रिक्शा लै दिओ एक एक रिक्शे ते अगे बैठा करो फिर चलिया करो अपने दवान जरूर आखिया जी सादियां सिंपल गड्डियां भी चल सकदियां मैं कहा भी वो एक इत्थे जे संत आया जी पिछे जे उधरों बठिंडे इलाके तों आके कहिंदा आ साडे कोल ते देखो जी एक जीप है जीप बस कल्ली अजकल दे बाबा कोल बड़ियां महंगीयां गड्डियां साडे दवान से ते बाद च मैं तेरे वाला फिड़का ला लांगे मगर फिर वेखांगे खिंड जाणा ना ते 100 किलोमीटर जाके 140 दी स्पीड ते चलदे किते 140 150 तक भी जांदियां गड्डियां क्योंकि कई वारी मजबूरी हुंदी है समागम दूर दूर हुंदे ने सफर ज्यादा ते उत्थे माड़ियां मोटियां गड्डियां नहीं कटदियां सब खिलर जांदियां ते साध संगत गड्डियां ते जदों घर ही रहना ही गड्डी च हर समय ते गुरमुखो जिहड़ा लोहा आ उह गल तुसीं कह सकदे हो लो जी गड्डी बाबिआं कोल बड़ी वड्डी है ऐश करदे ने उह ते गल वक्खरी है वी गड्डी बड़ी वड्डी है वड्डी इहनां कोल ते आनंद लैंदे ने होर कोई कम्म नहीं गड्डी च ही रहिंदे ने पर गुरमुखो उह गड्डी जिहड़ी है उह जे दिन रात चलदी है ना कोई ऐश वास्ते नहीं चलदी वो गड्डी दिन रात कोई सैरा नहीं करदी वो गड्डी एक थां तो दवान तो चलदी है दूजे थां दवान च दूजे थां तो चलदी तीजे थां दवान च दिन रात सिखी दे प्रचार वास्ते वरती जांदी एक गड्डियां वो ने जिहड़ियां दिन रात फिरदियां ने किसे बंदे ने रखी चलो जी चलीए हुण हिमाचल नूं चलीए घुमाए चलो शिमले चलीए वो तो होया ना गल कहनी भी गड्डी फिरदी है दिन रात फालतू ना ना वो गड्डी दिन रात नहीं खड़दी जिथे जाना उन्हें दवान च ही जाना एक दवान चो चली दूजे दवान दूजे तो तीजे च दिन रात संगत वास्ते ही है आ इत्थे अमर संचार हो गया हुण इत्थे ਫਿਰਦਿਆਂ ਫਿਰਦਿਆਂ ਸਾਨੂੰ ਸੱਤ ਵਾਰ ਜਾਣੇ ਫਿਰ ਢੱਡਰੀਆਂ ਜਾ ਕੇ ਦਿਵਾਨ ਲਾਉਣਾ, ਉੱਥੋਂ ਚੱਲਣੀ ਹੈ ਫਿਰ ਸਾਨੂੰ ਇਹ ਦਿਨ ਰਾਤ। ਔਰ ਆਰਾਮ ਦਾ ਸਵਾ ਨਹੀਂ ਗੱਡੀ ਦੇ ਵਿੱਚ ਹੀ, ਕਈ ਹੁੰਦੇ ਨੇ ਐਸੇ, ਲਓ ਜੀ ਗੱਡੀ ਮਹਿੰਗੀ ਦਾ ਕੀ ਫਾਇਦਾ। ਪਰ ਚਲੋ ਮਹਾਰਾਜ ਦਾ ਹੁਕਮ ਹੈ, ਜਿੱਥੇ ਬਾਕੀ ਸਤਿਕਾਰ ਜੋ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਕੋਲ ਕਿਸੇ ਸਮੇਂ ਉਹ ਕੈਂਪਾ ਕੋਲਾ ਵਾਲੇ ਕਿਸੇ ਸਮੇਂ ਵਿੱਚ, ਚਲੋ ਹੁਣ ਤਾਂ ਨਾਮ ਬਦਲਦੇ ਰਹਿੰਦੇ ਨੇ, ਔਰ ਉਹਨਾਂ ਨੇ ਸਾਲ ਬਾਅਦ ਮਹਾਂਪੁਰਖਾਂ ਨੂੰ ਗੱਡੀ ਭੇਟ ਕਰਨੀ, ਜਦੋਂ ਵੇਖਣਾ ਵੀ ਹੁਣ ਸਾਲ ਚੱਲ ਗਈ ਉਹ ਬੰਦੋ ਲੈ ਜਾਣੀ ਨਵੀਂ ਦੇ ਜਾਣੀ, ਕਿਉਂਕਿ ਉਹ ਦਿਨ ਰਾਤ ਪ੍ਰਚਾਰ ਵਾਸਤੇ। ਸੋ ਸਾਧ ਸੰਗਤ ਗਾਉਣ ਵਾਲਿਆਂ ਕੋਲ ਗੱਡੀਆਂ ਬੜੀਆਂ ਨੇ, ਕੋਈ ਨਹੀਂ ਕਹਿੰਦਾ ਲਓ ਜੀ ਉਹਨਾਂ ਕੋਲ ਇੰਨੀਆਂ ਗੱਡੀਆਂ ਨੇ, ਨਾ ਨਾ, ਲਓ ਜੀ ਸੰਤਾਂ ਕੋਲ ਗੱਡੀਆਂ ਬੜੀਆਂ। ਬੜੇ ਤਰ੍ਹਾਂ ਦੇ ਲੋਕ ਮਿਲਦੇ ਨੇ, ਵੇਖਣ ਵਿੱਚ ਵਿਚਰਦੇ ਆ ਬੜੇ ਤਰ੍ਹਾਂ ਦੇ। ਸੋ ਸਾਧ ਸੰਗਤ ਮਹਾਰਾਜ ਦੇ ਬਾਣਾ ਜਿਹੜਾ ਸੀ ਨਾ, ਬਾਣਾ ਬੜਾ ਸੁੰਦਰ ਬਾਣਾ ਪਾਇਆ ਸਤਿਗੁਰਾਂ ਨੇ। ਮਹਾਰਾਜ ਦੀ ਕਲਗੀ 1.25 ਲੱਖ ਦੀ ਹੁੰਦੀ ਸੀ, ਜਿਹੜੀ ਚੌਂਕੀ ਤੇ ਚਰਨ ਰੱਖਦੇ ਸੀ ਉਹ 1.25 ਲੱਖ ਦਾ ਸੀ। ਇੱਥੇ ਲੋਕ 200 ਰੁਪਏ ਦਾ ਚੋਲਾ ਵੀ ਨਹੀਂ ਪਸੰਦ ਕਰਦੇ, ਖੱਦਰ ਦਾ ਚਾਹੀਦਾ, ਖੱਦਰ ਦਾ, ਇਹ ਵੀ ਠੀਕ ਹੈ, ਕਹਿੰਦੇ ਖੱਦਰ ਦਾ ਚੋਲਾ ਚਾਹੀਦਾ। ਸੰਤ ਬਾਬਾ ਅਤਰ ਸਿੰਘ ਕਹਿੰਦੇ ਖੱਦਰ ਦਾ, ਪਾ ਮੈਨੂੂੰ ਕਹਿੰਦਾ ਜੀ ਬਾਬਾ ਅਤਰ ਸਿੰਘ ਕੋਲ ਕਿਹੜੀਆਂ ਗੱਡੀਆਂ ਸੀ। ਮੈਂ ਕਿਹਾ ਮਰ ਜਾਏ ਤੂੰ, ਗੱਡੀਆਂ ਹੁੰਦੀਆਂ ਨਹੀਂ ਸੀ ਉਦੋਂ, ਉਦੋਂ ਗੱਡੀਆਂ ਹੈ ਹੀ ਨਹੀਂ ਸੀ, ਹੁੰਦੀਆਂ ਜੇ ਹੁੰਦੀਆਂ ਤੇ ਮਹਾਂਪੁਰਖ ਵੀ ਗੱਡੀ 'ਚ ਜਾਂਦੇ। ਉਦੋਂ ਬੱਗੀਆਂ ਹੁੰਦੀਆਂ ਸੀ, ਰਾਜੇ ਮਹਾਰਾਜੇ ਆ ਪਟਿਆਲੇ ਵਾਲਾ ਰਾਜਾ ਮਹਾਂਪੁਰਖਾਂ ਨੂੰ ਬੱਗੀ 'ਚ ਬਿਠਾ ਕੇ ਲਿਆਉਂਦਾ ਸੀ, ਬੱਗੀਆਂ ਤੇ ਰਾਜੇ ਜਾਂਦੇ ਸੀ ਤੇ ਰਾਜਾ ਆਪਣੀ ਬੱਗੀ ਭੇਜਦਾ ਸੀ ਮਹਾਂਪੁਰਖਾਂ ਨੂੰ ਲਿਆਉਣ ਵਾਸਤੇ। ਨਾਭੇ ਵੀ ਆਉਣਾ ਜਾਂ ਜਿੱਥੇ ਕਿਤੇ ਜਾਂ ਸਾਈਕਲ ਹੁੰਦੇ ਸੀ ਉਹਨਾਂ ਵੇਲੇ, ਸਾਈਕਲ ਉਹਨਾਂ ਤੇ, ਉਸ ਵੇਲੇ ਗੱਡੀਆਂ ਨਹੀਂ ਸੀ ਹੁੰਦੀਆਂ, ਜਦੋਂ ਗੱਡੀਆਂ ਹੈ ਹੀ ਨਹੀਂ ਤੇ ਗੱਡੀਆਂ 'ਚ ਜਾਣਗੇ ਵੀ ਕਿਵੇਂ। ਸਮਾਂ ਬਦਲ ਗਿਆ ਹੁਣ, ਅੱਜ ਤੇ ਨਹੀਂ ਨਾ ਬੱਗੀਆਂ ਦਾ ਰਿਵਾਜ, ਘੋੜਿਆਂ ਵਾਲੀ ਬੱਗੀ ਉਹ ਕਿੱਥੇ ਪਹੁੰਚੂ ਬਾਈ, ਸਮੇਂ ਸਮੇਂ ਨਾਲ ਅੱਜ ਬੱਗੀ ਦੇਖਦੀ ਕਿਤੇ। ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ, ਪਰ ਚਲੋ ਕਈ ਸਮਝਣ ਵਾਲੇ ਨੇ, ਕਈ ਪਹਿਲੇ ਦਿਨ ਹੀ ਆ ਕੇ ਨਗੋਚਾ ਕੱਢਦੇ ਨੇ ਪਹਿਲੇ ਦਿਨ ਹੀ। ਪਰ ਮੈਂ ਬੇਨਤੀ ਕਰਦਾ ਹੁੰਦਾ, ਇੱਕ ਦਿਨ ਨਾਲ ਗੱਲ ਨਹੀਂ ਬਣਦੀ, ਪਹਿਲਾਂ ਮਹੀਨਾ ਨਾਲ ਰਹੋ, ਵਿਚਰੋ, ਦਿਨ ਰਾਤ ਵਾਨ ਸੁਣੋ, ਬਾਅਦ 'ਚ ਨਿਰਣਾ ਕਰਿਓ ਵੀ ਕੀ ਸੱਚ ਹੈ ਤੇ ਕੀ
ਝੂਠ ਹੈ।
ਨਿਰਣਾ ਬਾਅਦ 'ਚ ਪਹਿਲੇ ਦਿਨ ਹੀ ਨਹੀਂ, ਕਈ ਪਹਿਲੇ ਦਿਨ ਆ ਕੇ ਇੰਜ ਜੀ ਆ ਜੀ ਉਹ ਜੀ ਆ ਜੀ ਬੜਾ ਕੁਝ ਕਰਦੇ ਨੇ। ਮੈਂ ਬੇਨਤੀ ਕਰਦਾ ਹੁੰਦਾ ਵੀ ਇੱਕ ਮਹੀਨਾ ਘੱਟ ਤੋਂ ਘੱਟ ਦਿਨ ਰਾਤ ਲਾਓ ਨਾਲ, ਵੀ ਜੇ ਇਲਾਕੇ ਦੇ 5-7-10 ਦੀਵਾਨ ਨੇ ਤੁਸੀਂ ਸੁਣੋ, ਫਿਰ ਨਿਰਣਾ ਕਰਿਓ ਵੀ ਗੱਲ ਕੀ। ਇੱਕ ਦੋ ਦਿਨ ਨਾਲ ਗੱਲ ਨਹੀਂ ਬਣਦੀ, ਨਾਲ ਰਹਿ ਕੇ ਫਿਰ ਪਤਾ ਲੱਗਦਾ। ਸੋ ਸਾਧ ਸੰਗਤ ਵਿਚਰ ਕੇ ਫਿਰ ਪਤਾ ਲੱਗਦਾ, ਐਵੇਂ ਗੱਲ ਨਹੀਂ ਬਣਦੀ। ਚਲੋ ਹੁਣ ਇੱਧਰ ਸੁਰਤੀ ਨਾ ਜੋੜੋ, ਗੱਲ ਆਪਣੀ ਹੈ। ਮਹਾਰਾਜ ਦੇ ਬਸਤਰ ਵੇਖੇ, ਕਮਾਲ ਹੈ, ਕਹਿੰਦਾ ਵੀ ਮਹਾਰਾਜ ਦੇ ਬਸਤਰ ਇੰਨੇ ਸੋਹਣੇ ਸੀ ਨਾ, ਬਾਦਸ਼ਾਹ ਜਹਾਂਗੀਰ ਦੇ ਕੱਪੜੇ ਉਹਦੇ ਸਾਹਮਣੇ ਫਿੱਕੇ ਲੱਗਦੇ, ਮਹਾਰਾਜ ਦੇ ਇਹੋ ਜਿਹੇ ਬਸਤਰ, ਕਮਾਲ ਹੋ ਗਈ। ਮਹਾਰਾਜ ਦੀ ਕਲਗੀ ਇੰਨੀ ਸੋਹਣੀ, ਬਾਦਸ਼ਾਹ ਵੀ ਨੀਵੀਂ ਪਾਉਂਦਾ ਵੀ ਮੇਰੀ ਕਲਗੀ ਦੀ ਇੰਨੀ ਟੌਹਰ ਕਿਉਂ ਨਹੀਂ, ਕਿਉਂ ਬਈ, ਕਾਰਨ ਕੀ ਹੈ? ਉਹਦੇ ਕੋਲ ਰਾਜ ਹੈ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਅਸਲੀ ਰਾਜ, ਅਵਨਾਸੀ ਰਾਜ, ਜਿਹੜਾ ਨਾਸ ਨਹੀਂ ਹੁੰਦਾ, ਉਹ ਤਖਤ ਹੈ ਜਿਹੜਾ ਸੰਗਤਾਂ ਵੱਲੋਂ ਮਿਲਿਆ। ਉਹ ਤੇ ਧੱਕੇ ਨਾਲ ਜ਼ਬਰਦਸਤੀ, ਚਲੋ ਮਹਾਰਾਜ ਜੀ ਨਾਲ ਬਚਨ ਬਲਾਸ ਕਰਦਾ ਰਿਹਾ। ਮਹਾਰਾਜ ਦੇ ਬਚਨ ਸੁਣ ਕੇ ਬਿੰਨਿਆ ਗਿਆ, ਮਜਨੂੰ ਟਿੱਲੇ ਤੇ ਮਹਾਰਾਜ ਨੇ ਆਪਣਾ ਨਿਵਾਸ ਕੀਤਾ। ਅਗਲਾ ਦਿਨ ਹੋਇਆ, ਕਹਿੰਦਾ ਮਹਾਰਾਜ ਜੀ ਮੈਂ ਸੁਣਿਆ ਤੁਸੀਂ ਬੜਾ ਸ਼ਿਕਾਰੀ, ਬੜੇ ਤਕੜੇ ਹੋ, ਸ਼ਿਕਾਰ ਵੀ ਖੇਡ ਲੈਂਦੇ ਹੋ? ਮਹਾਰਾਜ ਕਹਿੰਦੇ ਹਾਂ ਖੇਡ ਲੈਂਦੇ। ਕਹਿੰਦਾ ਜੀ ਚੱਲੀਏ ਸ਼ਿਕਾਰ ਖੇਡਣ? ਜਹਾਂਗੀਰ ਬਾਦਸ਼ਾਹ ਕਹਿੰਦਾ ਮਹਾਰਾਜ, ਸਤਿਗੁਰੂ ਕਹਿੰਦੇ ਚੱਲ ਚੱਲੀਏ। ਮਹਾਰਾਜ ਨਾਲ ਚਲੇ ਗਏ, ਸਤਿਗੁਰੂ ਘੋੜੇ ਤੇ, ਬਾਦਸ਼ਾਹ ਹਾਥੀ ਤੇ ਚਲੇ ਗਏ। ਅੱਗੇ ਵੇਖਿਆ ਸ਼ੇਰ ਆਇਆ। ਉਸ ਸਮੇਂ ਮਹਾਰਾਜ ਕਹਿਣ ਲੱਗੇ, ਕਿਉਂ ਬਈ? ਜਹਾਂਗੀਰ ਬਾਦਸ਼ਾਹ ਨੂੰ ਕਹਿੰਦੇ ਵੀ ਮੈਂ ਸੁਣਿਆ ਤੁਸੀਂ ਬੜੇ ਤਕੜੇ ਸ਼ਿਕਾਰੀ ਹੋ, ਮਾੜੇ ਮੋਟੇ ਸ਼ਿਕਾਰ ਕੀ ਕਰਨੇ, ਸਾਹਮਣੇ ਆਇਆ ਸ਼ਿਕਾਰ, ਸ਼ੇਰ ਦਾ ਸ਼ਿਕਾਰ ਕਰੋ। ਬਾਦਸ਼ਾਹ ਹਾਥੀ ਤੋਂ ਉੱਤਰ ਕੇ ਘੋੜੇ ਤੇ ਗਿਆ। ਘੋੜੇ ਤੇ ਜਦੋਂ ਚੜ੍ਹਿਆ ਨਾ, ਲੱਗਿਆ ਜਾਣ, ਜਦੋਂ ਸ਼ੇਰ ਨੇ ਬੜਕ ਮਾਰੀ, ਸ਼ੇਰ ਗਰਜਿਆ ਤੇ ਬਾਦਸ਼ਾਹ ਤੇ ਵਾਪਸ ਮੁੜ ਆਇਆ। ਮਹਾਰਾਜ ਕਹਿੰਦੇ ਕੀ ਹੋ ਗਿਆ ਜੀ, ਸ਼ਿਕਾਰ ਨਹੀਂ ਕੀਤਾ? ਕਹਿਣ ਲੱਗਾ ਜੀ ਮੈਂ ਤੇ ਚਲੋ ਫੇਰ ਵੀ ਕਰ ਲੂੰ, ਅੱਜ ਤੁਸੀਂ ਸ਼ਿਕਾਰ ਵਿਖਾਓ, ਮੈਂ ਵੇਖਣਾ ਵੀ ਤੁਸੀਂ ਕਿਵੇਂ ਕਰਦੇ। ਮਹਾਰਾਜ ਘੋੜੇ ਤੋਂ ਥੱਲੇ ਉੱਤਰ ਗਿਆ, ਹੱਥ 'ਚ ਫੜ ਲਈ ਤਲਵਾਰ, ਕਹਿੰਦੇ ਮਹਾਰਾਜ ਘੋੜਾ ਤੇ ਲੈ ਜਾਓ। ਕਹਿੰਦੇ ਘੋੜੇ ਤੇ ਗਏ ਤੇ
ਕੀ ਗਏ?
ਮਹਾਰਾਜ ਵੇਖੋ ਸ਼ੇਰ ਬੜਾ ਤਕੜਾ ਹੈ। ਮਹਾਰਾਜ ਕਹਿੰਦੇ ਸਾਡੇ ਨਾਲ ਅਕਾਲ ਪੁਰਖ ਹੈ, ਉਹਦੇ ਤੋਂ ਤਕੜਾ ਤੇ ਹੈ, ਗੁਰੂ ਨਾਨਕ ਸਭ ਤੋਂ ਹੀ ਤਕੜਾ ਮੇਰੇ ਨਾਲ, ਜੋ ਤੋਂ ਹੀ ਕੰਮ ਕਰਦੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਾਰਾਇਣ ਆਪ ਆਇਆ ਮਹਾਂਵਿਸ਼ਨੂੰ ਦਾ ਅਵਤਾਰ। ਇੱਕ ਤੇ ਵਿਸ਼ਨੂੰ, ਇੱਕ ਮਹਾਂਵਿਸ਼ਨੂੰ, ਵਿਸ਼ਨੂੰ ਵਰਮਾ ਤੇ ਸ਼ਿਵ ਜੀ, ਰਜੋ ਤਮੋ ਤੇ ਸਤੋ, ਤਿੰਨ ਗੁਣ ਨੇ ਪਰਮੇਸ਼ਰ। ਇੱਕ ਮਹਾਵਿਸ਼ਨੂੰ ਹੈ। ਚਲੋ ਇਹ ਲੰਮੀ ਵਿਚਾਰ ਹੈ। ਗੁਰੂ ਨਾਨਕ ਸਾਹਿਬ ਨਾਰਾਇਣ ਵਾਹਿਗੁਰੂ ਦਾ ਅਕਾਲ ਪੁਰਖ ਦਾ ਰੂਪ ਧਾਰ ਕੇ ਆਏ ਸੀ ਦੁਨੀਆਂ ਵਿੱਚ, ਤੇ ਜਿਹੜੇ ਰਾਮ ਜੀ ਜਾਂ ਕ੍ਰਿਸ਼ਨ ਸਾਰੇ ਸਤਿਕਾਰ ਕਰਨ ਯੋਗ ਨੇ, ਇਹ ਵਿਸ਼ਨੂੰ ਭਗਵਾਨ ਦਾ ਅਵਤਾਰ ਸੀ ਵਿਸ਼ਨੂੰ। ਤੇ ਮਹਾਵਿਸ਼ਨੂੰ ਹੋਰ ਹੈ, ਵਿਸ਼ਨੂੰ ਹੋਰ ਹੈ, ਫਰਕ ਹੈ ਇਹਨਾਂ ਦੇ ਵਿੱਚ। ਅਕਾਲ ਪੁਰਖ ਹੋਰ ਹੈ, ਵਿਸ਼ਨੂੰ ਬ੍ਰਹਮਾ ਤੇ ਸ਼ਿਵ ਜੀ ਇਹ ਹੋਰ ਨੇ। ਚਲੋ ਇੱਧਰ ਜਾਣ ਦਾ ਇੰਨਾ ਸਮਾਂ ਨਹੀਂ। ਹੁਣ ਮਹਾਰਾਜ ਜੀ ਜਾ ਰਹੇ ਨੇ, ਹੱਥ 'ਚ ਸ੍ਰੀ ਸਾਹਿਬ ਫੜੀ ਹੋਈ ਹੈ, ਘਾ 'ਚ ਢਾਲ ਫੜੀ ਹੈ। ਜਦੋਂ ਗਏ ਸ਼ੇਰ ਦੇ ਨੇੜੇ, ਛਾਲ ਮਾਰੀ ਉਹਨੇ, ਜਦੋਂ ਮਹਾਰਾਜ ਵੱਲ ਆਇਆ ਨਾ, ਤੇ ਸਤਿਗੁਰਾਂ ਨੇ ਢਾਲ ਨਾਲ ਰੋਕਿਆ, ਖੱਬੇ ਹੱਥ 'ਚ ਢਾਲ ਫੜੀ, ਖੱਬੇ ਹੱਥ ਨਾਲ ਢਾਲ ਨਾਲ ਰੋਕ ਕੇ ਸੱਜੇ ਹੱਥ ਨਾਲ ਵਾਰ ਕੀਤਾ। ਪਹਿਲੇ ਵਾਰ ਵਿੱਚ ਸਿੱਟਿਆ ਪੜਕਾ ਕੇ, ਸਾਧ ਸੰਗਤ ਜੀ ਡਿੱਗਦੇ ਦੀ ਮੌਤ ਜਾਣ। ਜਦੋਂ ਸ਼ੇਰ ਦਾ ਕੀਤਾ ਸ਼ਿਕਾਰ, ਬਾਦਸ਼ਾਹ ਚਰਨਾਂ ਤੇ ਡਿੱਗ ਪਿਆ, ਉਸੇ ਦਿਨ ਤੋਂ ਸ਼ਰਧਾਲੂ ਬਣ ਗਿਆ ਮਹਾਰਾਜ। ਚੰਦੂ ਕਹਿੰਦਾ ਵੀ ਕੰਮ ਤੇ ਖਰਾਬ ਹੋ ਗਿਆ, ਮੈਂ ਤੇ ਕਹਿੰਦਾ ਸੀ ਵੀ ਦੁਸ਼ਮਣੀ ਪਵੇ, ਕੋਈ ਗੱਲਾਂ ਇਹੋ ਜਿਹੀਆਂ ਲੱਭਣ, ਮੈਂ ਇਹਨਾਂ ਨੂੰ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਮਹਾਰਾਜ ਵਾਂਗੂ ਕੈਦ ਕਰ ਲਾਂ, ਵੀ ਇਹ ਤਾਂ ਉਲਟ ਹੋ ਗਿਆ ਕੰਮ, ਬਾਦਸ਼ਾਹ ਨਾਲ ਪ੍ਰੇਮ ਪੈ ਗਿਆ ਸਤਿਗੁਰਾਂ ਦਾ। ਹੁਣ ਇਹ ਹੋਰ ਵਿਉਂਤਾਂ ਲੱਗਿਆ ਘੜਨ, ਵੀ ਇਹ ਤੇ ਨੇੜਤਾ ਵੱਧਦੀ ਜਾ ਰਹੀ ਹੈ, ਇਹਨੂੰ ਦਿਸ ਰਿਹਾ ਹੈ ਕਿ ਮੇਰੀ ਜ਼ਿੰਦਗੀ ਨਾਲੋਂ ਨੇੜਤਾ ਘੱਟਦੀ ਜਾ ਰਹੀ, ਇਹਨਾਂ ਦੀ ਨੇੜਤਾ ਵੱਧਦੀ ਜਾ ਰਹੀ ਹੈ, ਮੇਰਾ ਸਮਾਂ ਨੇੜੇ ਆ ਰਿਹਾ, ਜਮਦੂਤਾਂ ਵੱਲ ਨੇੜਤਾ ਘੱਟ ਮੇਰੀ ਵੀ ਵੱਧਦੀ ਜਾ ਰਹੀ ਹੈ, ਹੋ ਰਿਹਾ ਕੰਮ ਨੇੜੇ ਆ ਰਹੇ ਨੇ, ਜਮਦੂਤ ਡਰਦਾ ਹੈ। ਇਹਨੇ ਫਿਰ ਇੱਕ ਵਿਉਂਤ ਬਣਾਈ, ਸਮਝਿਓ ਜ਼ਰਾ ਪ੍ਰੇਮ ਨਾਲ, ਇੱਕ ਨਜੂਮੀਏ ਨੂੰ ਮਿਲਿਆ ਜਾ ਕੇ, ਨਜੂਮੀਆਂ ਪੁੱਛਿਆ ਦੇਣ ਵਾਲਾ ਹੈ, ਉਹਦਾ ਮਤਲਬ ਜਿਵੇਂ ਜਿਹੜੇ ਹਿੰਦੂ ਨੇ ਜਿਵੇਂ ਪੰਡਿਤ ਬ੍ਰਾਹਮਣ ਹੱਥ ਵੇਖਦੇ ਨੇ, ਮੁਸਲਮਾਨ ਕਹਿੰਦੇ ਨੇ ਨਜੂਮੀਆਂ, ਆਪਾਂ ਕੀ ਕਹਿੰਦੇ ਹਾਂ, ਆਪਾਂ ਕੀ ਕਹਿੰਦੇ ਹਾਂ, ਸਿਆਣਾ, ਸਿਆਣਾ ਸਿਆਣਾ ਉਹੀ ਹੈ ਜਿਹੜਾ ਗੁਰਮਤ ਅਨੁਸਾਰ ਚੱਲੇ, ਜਿਹੜਾ ਗੁਰਮਤ ਨਾਲ ਉਹ ਤੋੜਦਾ ਹੈ ਉਹਦੇ ਵਰਗਾ ਬੇਵਕੂਫ ਬੰਦਾ ਹੀ ਕੋਈ ਨਹੀਂ। ਆਖੋ ਸਤਨਾਮ, ਉਹ ਤੇ ਮਸੰਦ ਹੈ, ਉਹਦਾ ਤੇ ਉਹ ਹਾਲ ਹੋਣਾ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾੜੇ ਸੀ ਨਾ ਕੜਾਹਾਂ 'ਚ ਪਾ ਪਾ ਕੇ, ਉਹੀ ਬਣਦਾ। ਇੱਕ ਨਾ ਇੱਕ ਦਿਨ ਆਉਂਦਾ ਸਮਾਂ, ਕਿੰਨਾ ਕੁ ਚਿਰ ਖਾਂਦਾ ਰਹੂਗਾ, ਉਹ ਸਭ ਕੁਝ ਹੀ ਬਰਬਾਦ ਹੁੰਦਾ। ਚਲੋ ਨਜੂਮੀਏ ਦੇ ਕੋਲ ਗਿਆ ਚੰਦੂ, ਜਾ ਕੇ ਕਹਿਣ ਲੱਗਾ ਵੀ ਗੱਲ ਸੁਣ, ਤੈਨੂੰ ਮਾਇਆ ਦਊ ਬਥੇਰੀ, ਬਾਦਸ਼ਾਹ ਤੇਰੀ ਮੰਨਦਾ, ਤੈਨੂੰ ਹੱਥ ਵਿਖਾਉਂਦਾ, ਤੇਰੇ ਨਾਲ ਗੱਲਬਾਤ ਕਰਦਾ, ਤੂੰ ਜਾ ਬਾਦਸ਼ਾਹ ਕੋਲ, ਉਹਦੇ ਕੰਨ ਭਰਦੇ ਵੀ ਤੇਰੇ ਤੇ ਸਾੜ ਸਤੀ ਆ ਗਈ, ਸਾੜ ਸਤੀ ਆ ਗਈ ਬੜੀ ਤਕੜੀ, ਹੁਣ ਨਹੀਂ ਤੂੰ ਬਚਦਾ। ਬਾਦਸ਼ਾਹ ਤੈਨੂੰ ਪੁੱਛੇਗਾ ਵੀ ਇਲਾਜ ਦੱਸ, ਤੂੰ ਕਹਿ ਦੇਈਂ ਵੀ ਤੁਹਾਡੇ ਵਾਸਤੇ ਹਾਹਾ ਨਾਮ ਅੱਗੇ ਲੱਗਦਾ ਹੋਵੇ, ਸੂਰਮਾ ਵੀ ਹੋਵੇ, ਗੁਰੂ ਪੀਰ ਵੀ ਹੋਵੇ, ਤੇ ਰਾਜੇ ਮਹਾਰਾਜਿਆਂ ਵਾਲੇ ਬਸਤਰ ਪਾਉਂਦਾ ਹੋਵੇ, ਲੋਕ ਮੱਥੇ ਟੇਕਦੇ ਹੋਣ, ਉਹ ਤੁਹਾਡੇ ਵਾਸਤੇ 40 ਦਿਨ ਗਵਾਲੀਅਰ ਦੇ ਕਿਲੇ 'ਚ ਬਹਿ ਕੇ ਜਾਪ ਕਰੇ, ਫਿਰ ਸਾੜ ਸਤੀ ਟਲੇਗੀ। ਅੱਗੇ ਕਹਿੰਦਾ ਮੈਂ ਆਪੇ, ਮੈਂ ਜਾਣਾ, ਮੇਰਾ ਕੰਮ ਜਾਣਾ। ਇੰਨੇ ਕੰਨ ਭਰਦੇ ਬਾਦਸ਼ਾਹ, ਨਜੂਮੀਆਂ ਭੈੜਾ ਜਿਹਾ ਮੂੰਹ ਬਣਾ ਕੇ ਫੜ ਕੇ ਕਿਤਾਬਾਂ ਦੋ ਤੁਰ ਗਿਆ ਸਾਹਮਣੇ ਬਾਦਸ਼ਾਹ। ਬਾਦਸ਼ਾਹ ਕਹਿੰਦਾ ਕੀ ਗੱਲ ਜੀ, ਅੱਜ ਬੜਾ ਚਿਹਰਾ ਉਤਰਿਆ ਹੋਇਆ। ਕਹਿੰਦਾ ਜੀ ਮੈਂ ਰਾਤ ਹਿਸਾਬ ਲਾਇਆ, ਜਿਹੜੇ ਗ੍ਰਹਿ ਚੱਕਰ ਮੈਂ ਸਾਰੇ ਵੇਖੇ ਨੇ, ਤੁਹਾਡੇ ਤੇ ਸਾੜ ਸਤੀ ਆ ਗਈ, ਬਸ ਹੁਣ ਨਹੀਂ ਤੁਸੀਂ ਬਚਦੇ। ਜਹਾਂਗੀਰ ਕਹਿੰਦਾ ਸਾੜ ਸਤੀ ਆ ਗਈ? ਕਹਿੰਦੇ ਹਾਂਜੀ, ਬਸ ਆ ਗਈ, ਹੁਣ ਬਚਦੇ ਹੀ ਨਹੀਂ ਤੁਸੀਂ। ਬਾਦਸ਼ਾਹ ਵਿਚਾਰਾ ਵਹਿਮ 'ਚ ਪੈ ਗਿਆ, ਕਹਿੰਦੇ ਸਾੜ ਸਤੀ? ਕਹਿੰਦੇ ਹਾਂ, ਬਸ ਮੌਤ ਨੇੜੇ ਹੈ ਤੁਹਾਡੀ। ਪੰਡਤਾ ਉਹ ਆਪਣਾ ਨਜੂਮੀਏ ਨੂੰ ਵੀ ਤੂੰ ਇਹ ਦੱਸ ਵੀ ਤਰੀਕਾ ਕੀ ਹੈ ਬਚਣ ਦਾ। ਨਜੂਮੀਏ ਨੂੰ ਪੁੱਛਦਾ ਢੰਗ ਦੱਸ, ਬਚਾਂਗਾ ਕਿਵੇਂ ਮੈਂ ਸਾੜ ਸਤੀ ਤੋਂ? ਕਹਿੰਦੇ ਹਾਹਾ ਨਾਮ ਅੱਗੇ ਲੱਗਦਾ ਹੋਵੇ, ਸੂਰਮਾ ਵੀ ਹੋਵੇ, ਲੋਕ ਮੱਥੇ ਵੀ ਟੇਕਦੇ ਹੋਣ, ਤੁਹਾਡੇ ਵਾਸਤੇ 40 ਦਿਨ ਗਵਾਲੀਅਰ ਦੇ ਕਿਲੇ 'ਚ ਬਹਿ ਕੇ ਜਾਪ ਕਰੇ, ਫਿਰ ਸਾੜ ਸਤੀ ਟਲਦੀ ਹੈ। ਬਾਦਸ਼ਾਹ ਕਹਿੰਦਾ ਇਹੋ ਜਿਹਾ ਕਿੱਥੋਂ ਲੱਭਾਂ? ਚੰਦੂ ਕੋਲ ਹੀ ਖਲੋਤਾ ਸੀ, ਕਹਿੰਦਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਕਰੋ, ਨਾਲੇ ਸੂਰਮੇ ਵੀ ਨੇ ਤੇ ਨਾਲੇ ਉਹ ਹਾਹਾ ਨਾਮ ਅੱਗੇ ਲੱਗਦਾ ਹੈ, ਲੋਕ ਮੱਥੇ ਵੀ ਟੇਕਦੇ। ਕਹਿੰਦਾ ਫਿਰ ਬਣ ਗਈ ਗੱਲ, ਸਤਿਗੁਰਾਂ ਦੇ ਕੋਲ ਗਿਆ ਜਹਾਂਗੀਰ, ਮੱਥਾ ਟੇਕਦਾ, ਚੰਦੂ ਨਾਲ ਹੈ। ਕਹਿੰਦਾ ਮਹਾਰਾਜ ਜੀ ਸਾੜ ਸਤੀ ਆ ਗਈ, ਤੁਹਾਡੇ ਤੋਂ ਬਿਨਾਂ ਨਹੀਂ ਕੋਈ ਟਾਲ ਸਕਦਾ। ਮਹਾਰਾਜ ਕਹਿੰਦੇ ਗੱਲ ਸੁਣੋ ਜੀ, ਸਾੜ ਸਤੀ ਤੇ ਜਿਹਦੇ ਤੇ ਆਈ ਹੈ ਹੁਣ ਆ ਕੀ ਰਹਿਣੀ ਹੈ। ਗੁਰੂ ਸਤਨਾਮ,
ਸ੍ਰੀ ਵਾਹਿਗੁਰੂ।
ਬਾਦਸ਼ਾਹ ਤੇਰੇ ਤੇ ਨਹੀਂ ਆਈ, ਪਰ ਜਿਹਦੇ ਤੇ ਆਈ ਹੈ ਉਹ ਜੋ ਮਰਜ਼ੀ ਕਰ ਲੈ, ਹੁਣ ਨਹੀਂ ਤੜਦੀ। ਮਹਾਰਾਜ ਨੇ ਬਚਣ, ਚੰਦੂ ਨੂੰ ਲੱਗ ਗਿਆ ਪਤਾ ਕੋਲ ਹੀ ਖਲੋਤਾ, ਸਮਝ ਗਿਆ ਵੀ ਮੈਨੂੰ ਕਹਿੰਦੇ ਨੇ, ਗੱਲ ਮੇਰੇ ਤੇ ਮੈਨੂੰ ਕਹਿ ਗਏ, ਗੱਲ ਕਰਦੇ ਕਿਸੇ ਹੋਰ ਨੇ, ਸਮਝ ਗਏ? ਮਹਾਰਾਜ ਜੀ ਨੇ ਫਿਰ ਖੇਡ ਵਰਤਾਈ, ਕਹਿੰਦੇ ਚੰਗਾ ਕੋਈ ਨੀ ਜਾਪ ਕਰ ਦਿੰਦੇ ਤੇਰੇ ਵਾਸਤੇ, ਫਿਕਰ ਨਾ। ਕਿੱਥੇ ਕਰਨਾ ਜਾਪ? ਕਹਿੰਦੇ ਗਵਾਲੀਅਰ ਦੇ ਕਿਲੇ ਚ, ਜਿੱਥੇ ਕੈਦੀ ਬੰਦ ਸਨ ਜੇਲ੍ਹ ਚ। ਮਹਾਰਾਜ ਕਹਿੰਦੇ ਕੋਈ ਨੀ ਬਾਦਸ਼ਾਹ, ਜੇ ਤੂੰ ਠੀਕ ਹੁੰਦਾ ਤਾਂ ਜੇਲ੍ਹ ਵੀ ਚਲੇ ਜਾਂਦੇ, ਕੋਈ ਗੱਲ। 40 ਦਿਨ ਦਾ ਜਾਪ ਕਰਨਾ। ਮਹਾਰਾਜ ਗਏ ਗਵਾਲੀਅਰ ਦੇ ਕਿਲੇ ਚ, ਰੱਬ ਦੇ ਪਿਆਰੇ ਤੇ ਜੇਲ੍ਹਾਂ ਚ ਜਾ ਕੇ ਵੀ ਰੌਣਕਾਂ ਲਾ ਦਿੰਦੇ। ਹੋਰ ਤੇ ਗੱਲ ਛੱਡ, ਜਿੱਥੇ ਬਹਿ ਜਾਣਗੇ ਨਾ, ਜਿੱਥੇ ਬੈਠਣ ਸਾਧ ਜਨ, ਸੋ ਥਾਨ
ਸੁਹੰਦਾ
ਬੈਕੁੰਠ ਨਗਰ ਜਹਾਂ ਸੰਤ ਬਸ। ਜਿੱਥੇ ਬਹਿ ਗਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ।
ਧਰਤੀ ਨੂੰ ਜੀ ਆਗ ਲੱਗ, ਧਰਤੀ ਨੂੰ ਜੀ ਆਗ ਲੱਗ, ਧਰਤੀ ਨੂੰ ਜੀ
ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਰਾਜ ਜੀ ਬਹਿ ਗਏ, ਜਾ ਕੇ ਰਾਜੇ ਮਹਾਰਾਜੇ ਕੈਦ ਕੀਤੇ ਹੋਏ ਸੀ ਬਾਦਸ਼ਾਹ ਨੇ, ਬੜੇ ਪੁਰਾਣੇ, ਬੜੇ ਚਿਰ ਦੇ। ਉਹ ਸਾਰੇ ਰਾਜੇ ਖੁਸ਼ ਹੋ ਗਏ ਮਹਾਰਾਜ ਜਦੋਂ ਗਏ। ਮਹਾਰਾਜ ਨੇ ਆਪਣੇ ਤੇ ਜ਼ਿੰਮੇਵਾਰੀ ਲੈ ਕੇ ਸਾਰਿਆਂ ਦੀਆਂ ਬੇੜੀਆਂ ਪੈਰਾਂ ਦੀਆਂ ਖਿਲਾਤੀਆਂ, ਹੱਥਾਂ ਦੀਆਂ ਹੱਥ ਕੜੀਆਂ ਖਿਲਾਤੀਆਂ। ਸੰਗਤਾਂ ਵੱਲੋਂ ਰਸਤ ਪਹੁੰਚਦੀ ਸੀ, ਉਹਦਾ ਜਲ ਪਾਣੀ ਤਿਆਰ ਕਰਕੇ ਪ੍ਰਸ਼ਾਦ ਪਾਣੀ ਮਹਾਰਾਜ ਰੋਜ਼ ਦੇਗ ਬਣਦੀ ਸੀ, ਛਕਦੇ ਸਾਰੇ। ਕੀਰਤਨ ਹੁੰਦਾ, ਰੌਣਕਾਂ ਲੱਗ ਗਈਆਂ, ਜੇਲ੍ਹ ਵੀ ਬੈਕੁੰਠ ਬਣ ਗਈ। ਮਹਾਰਾਜ ਗਏ, 40 ਦਿਨ ਲੰਘ ਗਏ, 40 ਦਿਨ ਤੋਂ ਉੱਪਰ ਚਲਿਆ ਗਿਆ ਸਮਾਂ। ਚੰਦੂ ਹੋਰ ਹੀ ਪਾਸੇ ਲਾਈ ਫਿਰਦਾ ਕਿ ਮਹਾਰਾਜ ਨੂੰ ਬਾਹਰ ਵੀ ਲਿਆਉਂਦਾ। ਭਾਈ ਜੇਠਾ ਜੀ ਵਰਗੇ ਕਹਿੰਦੇ ਇੰਜ ਤੇ ਨੀ ਗੱਲ ਬਣਨੀ, ਰਾਤ ਨੂੰ ਸ਼ੇਰ ਬਣ ਕੇ ਡਰਾਇਆ ਜਾ ਕੇ ਜਹਾਂਗੀਰ ਨੂੰ। ਸ਼ੇਰ ਬਣ ਕੇ ਜਹਾਂਗੀਰ ਬਾਦਸ਼ਾਹ ਦੀ ਛਾਤੀ ਤੇ ਬਹਿ ਗਏ, ਜਾ ਕੇ ਰੌਲਾ ਪਾਉਣ ਲੱਗ ਗਿਆ। ਸਤਿਗੁਰੂ ਬਚਾ ਲਓ, ਸਾੜ ਸਤੀ ਆ ਗਈ, ਵੀ ਇਹ ਖਰੇ ਹੀ ਸਾੜ ਸਤੀ ਹੈ। ਕਹਿੰਦੇ ਸਾੜ ਸਤੀ ਨੀ, ਸਤਿਗੁਰੂ ਕਿੱਥੇ ਨੇ? ਜੇਲ੍ਹ ਚ ਬੰਦ ਨੇ ਤੇ ਤੂੰ ਉਹਨਾਂ ਨੂੰ ਅੰਦਰ ਵਾੜਿਆ, ਅਜੇ ਤਾਂ ਕੱਢਿਆ ਨੀ। ਕਹਿੰਦਾ ਵੀ ਬਸ ਹੁਣ ਕੱਲ੍ਹ ਨੂੰ ਕੱਢ ਦੇਣਾ, ਬਸ ਇੱਕ ਵਾਰੀ ਛੱਡ ਦੇ। ਅਗਲਾ ਦਿਨ ਹੋਇਆ, ਕਹਿੰਦਾ ਮਹਾਰਾਜ ਜੀ ਆ ਜਾਓ, ਸੁਨੇਹਾ ਭੇਜ ਦਿੱਤਾ, ਸੱਚੇ ਪਾਤਸ਼ਾਹ ਆ ਜਾਓ। ਚੰਦੂ ਨੇ ਮਾਰ ਨੂੰ ਜੇਲ੍ਹ ਦੇ ਵਿੱਚ ਖਤਮ ਕਰਨ ਦੀ ਵਿਉਂਤ ਬਣਾਈ ਸੀ ਦਰੋਗੇ ਨੂੰ। ਕਹਿੰਦਾ ਜਾ ਕੇ ਚੰਦੂ ਕਿ ਤੈਨੂੰ ਮੈਂ 500 ਸੋਨੇ ਦੀ ਮੋਹਰ ਦਿਆਂਗਾ, ਪਹਿਲਾਂ 500 ਸੋਨੇ ਦੀ ਮੋਹਰ, ਬਾਅਦ 'ਚ ਤੂੰ ਸਤਿਗੁਰਾਂ ਨੂੰ ਅੰਦਰ ਹੀ ਖਤਮ ਕਰ। ਚੰਦੂ ਕਹਿਣ ਲੱਗਾ ਬਾਦਸ਼ਾਹ ਨੂੰ ਤੇਰੀ ਸ਼ਿਕਾਇਤ ਕਰ ਦਿਆਂਗਾ। ਦਰੋਗਾ ਕਹਿੰਦਾ ਇਹ ਗੱਲ ਨਹੀਂ ਤੇਰੀ ਮੰਨਣੀ, ਬੇਈਮਾਨ ਨਹੀਂ ਸੀ ਹੋਇਆ ਦਰੋਗਾ, ਇਹਨੇ ਕੋਸ਼ਿਸ਼ ਬੜੀ ਕੀਤੀ ਵੀ ਅੰਦਰ ਹੀ ਖਤਮ ਕਰਵਾ ਲਿਆ। ਸਾਧ ਸੰਗਤ ਜੀ, ਫਿਰ ਅਗਲੇ ਦਿਨ ਮਹਾਰਾਜ ਨੂੰ ਸੁਨੇਹਾ ਮਿਲਿਆ, ਸਤਿਗੁਰੂ ਲੱਗੇ ਜਾਣ। ਰਾਜੇ ਕਹਿੰਦੇ ਮਹਾਰਾਜ ਜੇ ਆਉਣਾ ਸੀ ਅੱਬਲ ਤੇ ਆਉਣਾ ਨਹੀਂ, ਜੇ ਆਏ ਹੋ ਤੇ ਹੁਣ ਸਾਨੂੰ ਛੱਡ ਕੇ ਨਾ ਜਾਓ। ਮਹਾਰਾਜ ਜੀ ਕਹਿਣ ਲੱਗੇ ਤੁਹਾਡਾ ਪ੍ਰੇਮ ਹੈ, ਮੈਂ ਜਾਂਦਾ ਹੀ ਨਹੀਂ ਤੁਹਾਡੇ ਕੋਲੋਂ, ਜੇ ਜਾਵਾਂਗਾ ਤੇ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗਾ। ਬਸ ਫਿਰ ਜਦੋਂ ਮਹਾਰਾਜ ਨਾ ਆਏ, ਬਾਦਸ਼ਾਹ ਕਹਿੰਦਾ ਮਹਾਰਾਜ ਆਏ ਨਹੀਂ, ਕਹਿੰਦੇ ਸਤਿਗੁਰੂ ਕਹਿੰਦੇ ਨੇ ਵੀ ਸਾਰੇ ਰਾਜੇ ਮਹਾਰਾਜਿਆਂ ਨੂੰ ਨਾਲ ਲੈ ਕੇ ਜਾਵਾਂਗੇ, ਨਹੀਂ ਤੇ ਅਸੀਂ ਜਾਣਾ। ਕਹਿੰਦਾ ਵੀ ਕਿਵੇਂ ਮਰਜ਼ੀ ਕਰੋ, ਬਾਹਰ ਕੱਢੋ, ਨਹੀਂ ਤੇ 60 ਸਦੀ ਰਾਤ ਨੂੰ ਫੇਰ ਆ ਜਾਣੀ। ਡਰਦਾ ਰਾਤ ਨੂੰ 60 ਸਦੀ ਫੇਰ ਆ ਜੀ। ਕਹਿੰਦੇ ਜੀ ਦੱਸੋ ਫਿਰ, ਮਸਾਂ ਰਾਜੇ ਕੈਦ ਕੀਤੇ ਨੇ, ਬੜੇ ਔਖੇ ਹੋ ਕੇ ਕੱਢੇ ਨੇ, ਉਹ ਤੇ ਖਰਾਬ ਬਹੁਤ ਕਰਨਗੇ ਆਪਾਂ ਨੂੰ ਜੇ ਰਾਜੇ ਬਾਹਰ ਆ ਗਏ। ਸਤਿਗੁਰਾਂ ਨੇ ਸੁਨੇਹਾ ਭੇਜਿਆ, ਉਹ ਰਾਜੇ ਹੁਣ ਖਰਾਬ ਨਹੀਂ ਕਰਦੇ, ਕਿਉਂ? ਉਹ ਮਹਾਰਾਜ ਦੀ ਤੇ ਇੱਕ ਮਿੰਟ ਦੀ ਸੰਗਤ ਬਥੇਰੀ ਹੈ, ਉਹਨਾਂ ਨੇ 40 ਦਿਨ ਸੰਗਤ ਕੀਤੀ ਹੈ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਰਾਜੇ ਥੋੜਾ ਰਹਿ ਗਏ, ਹੁਣ ਉਹ ਤੇ ਸੰਤ ਬਣ ਗਏ, ਉਹ ਤੇ ਸਾਧ ਬਣ ਗਏ। ਫਿਕਰ ਨਾ ਕਰ, ਤੂੰ ਅਸੀਂ ਜ਼ਿੰਮੇਵਾਰੀ ਲੈ ਲਿਆ ਨਾ। ਕਹਿੰਦਾ ਜੀ ਇੰਜ ਕਰੋ ਫਿਰ, ਜਿੰਨਾ ਤੁਹਾਡੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਜਾਣ ਆ ਜਾ। ਹੁਣ ਚੋਲੇ ਦੀਆਂ ਕਲੀਆਂ 4 ਹੁੰਦੀਆਂ ਨੇ, 10 ਹੁੰਦੀਆਂ ਨੇ, ਉਦੋਂ ਵੱਧ ਥੋੜਾ। ਮਹਾਰਾਜ ਨੂੰ ਪਹਿਲਾਂ ਹੀ ਪਤਾ ਸੀ ਵੀ ਇਹਨੇ ਆਹ ਗੱਲ ਕਹਿਣੀ। ਸਤਿਗੁਰੂ ਜਿੱਦਣ ਉਹਨੇ ਸੁਣਿਆ ਭੇਜਿਆ ਨਾ, ਕਹਿੰਦੇ ਜਿੰਨੇ ਕਲੀਆਂ ਫੜ ਕੇ ਆ ਜਾਣ ਠੀਕ ਹੈ। ਮਹਾਰਾਜ ਨੇ ਪਹਿਲਾਂ ਹੀ 50 ਕਲੀਆਂ ਵਾਲਾ ਚੋਲਾ ਸਵਾ ਲਿਆ। ਰਾਜੇ ਸੀ 52, ਰਾਜੇ 52 ਨੇ 50 ਕਲੀਆਂ ਵਾਲਾ ਚੋਲਾ ਪਹਿਲਾਂ ਹੀ ਸਵਾ ਕੇ ਪਾ ਰੱਖਿਆ ਸੀ, ਪਤਾ ਸੀ ਵੀ ਆ ਸੁਨੇਹਾ ਆਉਣਾ। ਉਹ ਕਹਿੰਦੇ ਜਿੰਨੀਆਂ ਕਲੀਆਂ ਨੇ ਮਹਾਰਾਜ, ਜਦੋਂ ਵੇਖਿਆ ਕਲੀਆਂ ਹੀ ਕਲੀਆਂ, 50 ਫੜ ਲਓ ਇੱਕ ਇੱਕ ਕਲੀ। ਸਾਰਿਆਂ ਨੇ ਇੱਕ ਇੱਕ ਕਲੀ ਫੜ ਲਈ, ਦੋ ਨੇ ਤਣੀਆਂ ਫੜ ਲਈਆਂ ਚੋਲੇ ਦੀਆਂ। 50 ਕਲੀਆਂ ਵਾਲਾ ਚੋਲਾ ਰਾੜਾ ਸਾਹਿਬ ਦੇ ਨੇੜੇ ਆ ਕਢਾਣੀ ਪਿੰਡ, ਜਦੋਂ ਪਰਾਂ ਨੂੰ ਜਾਂਦੇ ਹਾਂ ਆਪਾਂ। ਕਢਾਣੀ ਪਿੰਡ ਵਿੱਚ ਉਹ ਚੋਲਾ ਪਿਆ, ਰਾੜਾ ਸਾਹਿਬ ਤੋਂ 3-4 ਕਿਲੋਮੀਟਰ ਦੂਰ ਹੈ। ਉੱਥੇ ਇੱਕ ਆਇਆ ਗ੍ਰੰਥੀ, ਬਹੁਤਾ ਹੀ ਸਿਆਣਾ, ਉਹਨੇ ਵੇਖਿਆ ਵੀ ਚੋਲਾ ਪਿਆ ਇੰਨੇ ਚਿਰ ਦਾ, ਇਹਨੂੰ ਧੋਵੋ। ਜਦੋਂ ਧੋਤਾ ਤੇ ਉਹ ਸਾਰਾ ਹੀ ਬਸ, ਹੁਣ ਦਰਸ਼ਨ ਤੇ ਹੁੰਦੇ ਨੇ, ਇਹ ਨਹੀਂ ਪਤਾ ਲੱਗਦਾ ਵੀ ਇਹ ਚੋਲਾ ਹੈ ਕਿ ਕੀ ਹੈ, ਪਤਾ ਨਹੀਂ ਲੱਗਦਾ। ਦਰਸ਼ਨ ਚ ਹੁਣ ਵੀ ਹੁੰਦੇ ਨੇ, ਪਹਿਲਾਂ ਉਹਦੀ ਕੱਲੀ ਕੱਲੀ ਕਲੀ ਗਿਣੀ ਜਾ ਸਕਦੀ ਸੀ, ਕੱਲੀ ਕੱਲੀ ਕਲੀ ਨਾ ਗਿਣ ਸਕਦੇ ਸੀ ਆਪਾਂ ਜਾ ਕੇ। ਪਰ ਉਹ ਗ੍ਰੰਥੀ ਨੇ ਸਾਰਾ ਹੀ ਧੋਤਾ ਚੋਲਾ ਆ ਕੇ, ਵੀ ਮੈਂ ਸਫਾਈ ਕਰਦੇ ਹਾਂ। ਉਹ ਸਰਫ ਪਾ ਕੇ ਧੋਤਾ, ਉਹ ਅੱਜ ਦਾ ਥੋੜਾ ਸਾਧ ਸੰਗਤ 400 ਸਾਲ ਪੁਰਾਣਾ ਹੈ ਤੇ ਉਹ ਸਾਰਾ ਹੀ ਹੈ, ਪਤਾ ਤੇ ਲੱਗਦਾ ਵੀ ਕੱਪੜਾ ਹੈ, ਪਰ ਕਲੀਆਂ ਨਹੀਂ ਗਿਣੀਆਂ ਜਾ ਸਕਦੀਆਂ। ਹੁਣ ਹੈ ਅਜੇ ਵੀ ਉੱਥੇ ਚੋਲਾ ਮਹਾਰਾਜ, ਉਹ 50 ਕਲੀਆਂ ਵਾਲਾ ਚੋਲਾ ਸੀ, ਦੋ ਤਣੀਆਂ ਫੜਾਤੀਆਂ, 52 ਰਾਜੇ ਸੀ, 52 ਤੇ 52 ਹੀ ਬਾਹਰ ਕੱਢ ਲਏ। ਇਸੇ ਕਰਕੇ ਗਵਾਲੀਅਰ ਜਦੋਂ ਆਪਾਂ ਜਾਂਦੇ ਹਾਂ ਨਾ, ਉੱਥੇ ਲੋਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਨਾਮ ਲੈਂਦੇ ਨੇ, ਬੰਦੀ ਛੋੜ, ਬੰਦੀ ਛੋੜ ਨਾਮ ਹੈ ਉੱਥੇ ਮਹਾਰਾਜ ਦਾ। ਗੁਰੂ ਹਰਗੋਬਿੰਦ ਜੀ ਨਹੀਂ ਕਹਿੰਦੇ, ਬੰਦੀ ਛੋੜ ਦਾਤਾ, ਅਰਦਾਸ ਵੀ ਬੰਦੀ ਛੋੜ ਦੇ ਨਾਮ ਤੇ ਹੁੰਦੀ ਹੈ। ਸੋ ਉੱਥੋਂ ਫਿਰ ਮਹਾਰਾਜ ਦਾ ਨਾਮ ਬੰਦੀ ਛੋੜ ਪੈ ਗਿਆ। ਆਪਾਂ ਵੀ ਬੇਨਤੀ ਕਰਨੀ, ਮਹਾਰਾਜ ਸਾਡੇ ਵੀ ਬੰਧਨ ਕੱਢ ਦੇ, ਸੱਚੇ ਪਾਤਸ਼ਾਹ ਬੰਧਨ, ਜਨਮਾਂ ਜਨਮਾਂਤਰਾਂ ਦੇ ਬੰਧਨ, ਧੀਆਂ ਪੁੱਤਰਾਂ ਦੇ ਬੰਧਨ, ਰਿਸ਼ਤੇਦਾਰਾਂ ਦੇ ਬੰਧਨ, ਕਿਤੇ ਥੋੜੇ ਬੰਧਨ ਨੇ ਸਾਨੂੰ? ਕਿਰਪਾ ਕਰ ਦਿਓ, ਸਾਰੇ ਬੰਧਨ ਤੋੜ ਕੇ ਆਪਣੇ ਨਾਲ ਹੀ ਜੋੜ ਲਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਧਿਆਨ ਦਿਓ, ਜਦੋਂ ਮਹਾਰਾਜ ਨੇ 52 ਦੇ 52 ਰਾਜੇ ਬਾਹਰ ਕੱਢੇ, ਸਾਹਮਣੇ ਲਿਆਂਦਾ ਸਤਿਗੁਰੂ, ਸਤਿਗੁਰੂ ਆ ਕੇ ਬਹਿ ਗਏ, ਰਾਜਾ ਮੱਥੇ ਟੇਕਦਾ, ਕਹਿੰਦਾ ਮਹਾਰਾਜ ਜੀ ਅੱਜ ਨਾ ਨਾ ਹੁੰਦੇ ਤੇ 67 ਮੈਨੂੰ ਮਾਰ ਦਿੰਦੀ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ। ਸਤਿਗੁਰੂ ਬੈਠੇ ਮਾਲਾ ਫੇਰਦੇ ਨੇ, ਹੱਥ ਸਿਮਰਨਾ ਫੜਿਆ 28 ਮਈ। ਕਹਿੰਦਾ ਮਹਾਰਾਜ ਜੀ ਸਿਮਰਨਾ ਬੜਾ ਸੋਹਣਾ। ਮਹਾਰਾਜ ਕਹਿੰਦੇ ਚੰਦੂ ਇਹ ਤੇ ਕੁਛ ਵੀ ਨਹੀਂ, ਸਾਡੇ ਪਿਤਾ ਗੁਰੂ ਅਰਜਨ ਦੇ ਮਹਾਰਾਜ ਦੇ ਗਲ ਚ 108 ਮਣਕੇ ਦੀ ਮਾਲਾ ਹਰ ਸਮੇਂ ਪਾਈ ਹੁੰਦੀ ਸੀ। ਮਹਾਰਾਜ ਉਹ ਕਿੱਥੇ ਹੈ? ਕਹਿੰਦੇ ਚੰਦੂ ਦੇ ਘਰ ਚ, ਜਦੋਂ ਇਹਨੇ ਸ਼ਹੀਦ ਕੀਤਾ ਨਾ, ਇਹਨੇ ਮਾਲਾ ਆਪਣੇ ਘਰ ਰੱਖ ਲਈ ਸੀ। ਓਏ ਚੰਦੂ ਤੇਰੇ ਘਰ ਮਾਲਾ ਪਈ ਹੈ, ਲੈ ਕੇ ਆ। ਚੰਦੂ ਮੁੱਕਰ ਗਿਆ, ਕਹਿੰਦਾ ਜੀ ਮੇਰੇ ਘਰ ਕੋਈ ਮਾਲਾ ਨਹੀਂ। ਸਤਿਗੁਰਾਂ ਨੇ ਆਪਣਾ ਇੱਕ ਸੇਵਾਦਾਰ ਭੇਜਿਆ ਨਾਲ, ਕਹਿੰਦੇ ਭੇਜ ਆਪਣਾ ਕੋਈ ਬੰਦਾ, ਮੰਤਰੀ ਭੇਜਿਆ ਫਲਾਣੇ ਥਾਂ ਤੇ ਫਲਾਣੀ ਲਮਾਰੀ ਚ ਫਲਾਣੀ ਜਗ੍ਹਾ ਲੈਣ ਦੀ ਚੁੱਕ ਕੇ। ਮਹਾਰਾਜ ਕਹਿੰਦੇ ਆਹ ਤੇਰਾ ਨੌਕਰ ਦੀਵਾਨ ਚੰਦੂ ਤੇਰੇ ਸਾਹਮਣੇ ਝੂਠ ਬੋਲਦਾ। ਜਦੋਂ ਸਾਰੀ ਅਸਲੀਅਤ ਦਾ ਪਤਾ ਲੱਗਿਆ, ਇਤਿਹਾਸ ਤੇ ਬੜਾ ਲੰਬਾ, ਹੁਣ ਇੱਥੇ ਇੰਨਾ ਸਮਾਂ ਨਹੀਂ। ਆਖਰਕਾਰ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਤੋਂ ਇੰਨਾ ਪ੍ਰਭਾਵਿਤ ਹੋ ਗਿਆ ਮਹਾਰਾਜ ਦੇ ਬਚਨਾਂ ਤੋਂ, ਇੱਕ ਤੇ ਹੱਥ ਜੋੜ ਕੇ ਖੁਦ ਮਾਫੀ ਮੰਗੀ ਤੇ ਨਾਲ ਕਹਿੰਦਾ ਮਹਾਰਾਜ ਇਹਨੇ ਇਹ ਪਾਪ ਕੀਤਾ, ਇਹ ਗੁਨਾਹਗਾਰ ਹੈ, ਲੈ ਜੋ ਮਾਰੋ ਭਾਵੇਂ ਛੱਡੋ। ਬਸ ਇੰਨੀ ਕਹਿਣ ਦੀ ਦੇਰ ਸੀ, ਭਾਈ ਜੇਠੇ ਵਰਗਿਆਂ ਨੂੰ ਪਤਾ ਸੀ ਇਹਨੇ ਕੀ ਕੀਤਾ। ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥ ਕੜੀਆਂ, ਮਜਨੂੰ ਟਿੱਲੇ ਲੈ ਗਏ, ਜਿਹੜਾ ਆਉਂਦਾ ਜੁੱਤੀ ਰਾ ਲੈਂਦਾ।
ਵਾਹਿਗੁਰੂ।
ਜਿਹੜਾ ਆਵੇ ਜੁੱਤੀ ਲਾ ਲਿਆ ਕਰ। ਬੜਾ ਕੁੱਟ ਕੁੱਟਦੇ ਨੇ ਚੰਦੂ ਨੂੰ, ਖੂਨ ਚੱਲਦਾ, ਬੇਹੋਸ਼ ਹੋ ਜਾਂਦਾ, ਫਿਰ ਹੋਸ਼ ਆਉਂਦੀ ਹੈ, ਫਿਰ ਕੁੱਟ ਪੈਂਦੀ, ਫਿਰ ਬੇਹੋਸ਼ ਹੋ ਜਾ ਕਰ। ਬੜਾ ਬੁਰਾ ਹਾਲ ਹੋਇਆ ਚੰਦੂ। ਫਿਰ ਨੱਕ ਚ ਨਕੇਲ ਪਾਈ, ਜਿਵੇਂ ਆ ਨੱਕ ਚ ਨਕੇਲ, ਨੱਕ ਨੱਥ ਖਸਮ ਹੱਥ, ਜਿਹੜੀ ਇਹ ਹੁਣ ਬੀਬੀਆਂ ਵੀ ਕੋਕੇ ਪਾਉਂਦੀਆਂ ਨੇ, ਇਹ ਗੁਰਮੁਖੋ ਗੁਲਾਮੀ ਦੀ ਨਿਸ਼ਾਨੀ ਹੈ। ਗੁਲਾਮੀ ਦੀ ਨਿਸ਼ਾਨੀ ਹੈ ਵੀ ਗੁਲਾਮ ਉਦੋਂ ਨੱਥ ਪਾ ਕੇ ਲੈ ਕੇ ਜਾਂਦੇ ਸੀ। ਚਲੋ ਅੱਜ ਕੱਲ੍ਹ ਤੇ ਰਿਵਾਜ਼ ਬਣ ਗਿਆ, ਪਤਾ ਨਹੀਂ ਕੀ ਪੁੱਠੀ ਬਿਮਾਰੀ ਪੈ ਗਈ ਆਪਾਂ ਨੂੰ, ਸਮਾਂ ਜਿਉਂ ਜਿਉਂ ਜਾ ਰਿਹਾ ਨਾ ਜੀ ਧਿਆਨ ਦਿਓ ਭੈਣਾ ਗੁੱਸਾ ਨਾ ਕਰਿਓ ਇਹ ਗੱਲ ਸੱਚੀ ਹੈ ਵੈਸੇ ਮੈਂ ਆਮ ਇਹ ਗੱਲ ਨਹੀਂ ਕਰਦਾ ਹੁੰਦਾ ਮੇਰਾ ਸੁਭਾਅ ਨਹੀਂ ਸਤਸੰਗ ਐਵੇਂ ਇਹ ਚੰਗਾ ਨਹੀਂ ਲੱਗਦਾ ਗੱਲ ਸਟੇਜ ਤੋਂ ਸੋਭਾ ਨਹੀਂ ਦਿੰਦੀ ਹੁੰਦੀ ਐਸੀ ਗੱਲ ਕਰਨੀ ਕਿਸੇ ਵੀ ਪੱਖ ਤੋਂ ਪਰ ਮੈਂ ਇਹ ਬੇਨਤੀ ਤਾਂ ਚਲੋ ਗੱਲ ਨੱਥ ਦੀ ਚੱਲ ਰਹੀ ਸੀ ਵੀ ਨਕੇਲ ਪਾਈ ਇਹ ਗੁਲਾਮੀ ਦੀ ਨਿਸ਼ਾਨੀ ਹੈ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਪੂਰੀ ਕੋਸ਼ਿਸ਼ ਕਰੋ ਕੋਸ਼ਿਸ਼ ਕੀ ਪੱਕਾ ਹੀ ਪਰਨ ਕਰੋ ਵੀ ਇਹ ਜਿਹੜੇ ਕੋਕੇ ਨੇ ਨਹੀਂ ਪਾਉਂਦੇ ਚਲੋ ਹੁਣ ਇੱਧਰ ਨਹੀਂ ਮੈਂ ਜਾਣਾ ਧਿਆਨ ਦਿਓ ਸਤਸੰਗ ਜੀ ਨਕੇਲ ਪਾਲੀ ਨੱਕ 'ਚ ਚੰਦੂ ਨੂੰ ਲਈ ਫਿਰਦੇ ਨੇ ਲਾਹੌਰ ਦੀਆਂ ਗਲੀਆਂ 'ਚੋਂ ਆ ਵੇਖ ਆ ਲਾਹੌਰ ਉਹੀ ਹੈ ਨਾ ਜਿੱਥੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਸੀ ਖੂਨ ਵਗਦਾ ਹੈ ਜਿਹੜਾ ਆਉਂਦਾ ਜੁੱਤੀ ਲਾ ਲੈਂਦਾ ਚੱਲਦਿਆਂ 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 ਉਹੀ ਭੱਠੀ ਆ ਗਈ ਜਿਹੜੀ ਭੱਠੀ ਤੋਂ ਇਹਨੇ ਰੇਤ ਮੰਗਵਾ ਕੇ ਸਤਿਗੁਰਾਂ ਦੇ ਸੀਸ 'ਚ ਪਵਾਈ ਸੀ ਉਹੀ ਭੱਠੀ ਉਹੀ ਕੜਛਾ ਜਿਹਦੇ ਨਾਲ ਸਤਿਗੁਰਾਂ ਦੇ ਸੀਸ 'ਚ ਰੇਤ ਪਈ ਸੀ ਉਹੀ ਕੜਛਾ ਦਾਣੇ ਭੁੰਨਣ ਵਾਲੇ ਨੇ ਵੇਖ ਲਿਆ ਜਦੋਂ ਚੰਦੂ ਨੂੰ ਵੇਖਿਆ ਨਾ ਕਹਿੰਦਾ ਰੁਕ ਜਾਓ ਜਰਾ ਰੁਕ ਜਾਓ ਰੁਕ ਗਏ ਕਹਿੰਦਾ ਥੋੜ੍ਹਾ ਜਿਹਾ ਮੈਂ ਵੀ ਹਿਸਾਬ ਕਿਤਾਬ ਕਰਨਾ ਇਹਦੇ ਨਾਲ ਉਹ ਕਹਿੰਦੇ ਤੂੰ ਕੀ ਕਰਨਾ ਉਹ ਇਹ ਕੰਜਰ ਐਸਾ ਬੰਦਾ ਹੈ ਇਹਨੇ ਮੇਰੇ ਤੋਂ ਸਤਿਗੁਰਾਂ ਦੇ ਸੀਸ 'ਚ ਰੇਤਾ ਪਵਾਇਆ ਮੈਂ ਕਿਹਾ ਮੈਂ ਗਰਮ ਰੇਤਾ ਨਹੀਂ ਪਾਉਣਾ ਕਹਿੰਦੇ ਜੇ ਨਹੀਂ ਪਾਏਗਾ ਨਾ ਤੇਰਾ ਸਾਰਾ ਪਰਿਵਾਰ ਕੋਹਲੂ ਪੀੜ ਦਿਆਂਗੇ ਮੈਂ ਕਰਦਾ ਵੀ ਕੀ ਡਰਦੇ ਨੇ ਮੈਂ ਪਾਇਆ ਮੇਰਾ ਜੀ ਨਹੀਂ ਸੀ ਕਰਦਾ ਇਹਨੇ ਬਹੁਤ ਪਾਪ ਕੀਤਾ ਹੁਣ ਇਹਦੀ ਸਜ਼ਾ ਦੇਣੀ ਇਹਨੂੰ ਮੈਂ ਲੈ ਕੇ ਕੜਛਾ ਆ ਗਿਆ ਉਹੀ ਕੜਛਾ ਜਿਹਦੇ ਸਤਿਗੁਰਾਂ ਦੇ ਉਹਨੂੰ ਪਤਾ ਸੀ ਵੀ ਇਹੀ ਮੇਰਾ ਇਹਦੇ ਨਾਲ ਮੇਰੀ ਮੌਤ ਹੋਣੀ ਚੰਦੂ ਨੂੰ ਪਤਾ ਸੀ ਮਰਦੇ ਸੀਸ 'ਚ ਪੈਂਦੀ ਮਹਾਰਾਜ ਕਹਿੰਦੇ ਕੋਈ ਨਹੀਂ ਮੈਂ ਕੁਝ ਕਹਿਣਾ ਨਹੀਂ ਪਰ ਤੇਰੇ ਕਰਮ ਨੇ ਤੈਨੂੰ ਮਾਫ ਨਹੀਂ ਕਰਨਾ ਯਾਦ ਰੱਖੀ ਲੈ ਕੇ ਆ ਗਿਆ ਕੜਛਾ ਸਤਿਗੁਰੂ ਯਾਦ ਕਰਦਾ ਮਹਾਰਾਜ ਦੇ ਇਹਨੇ ਪਾਪ ਕੀਤਾ ਅੱਖਾਂ 'ਚੋਂ ਪਾਣੀ ਵਗਦਾ ਜਦੋਂ ਚੰਦੂ ਦੇ ਸਾਹਮਣੇ ਆਇਆ ਉਹੀ ਕੜਛਾ ਹੱਥ ਵਿੱਚ ਫੜਿਆ ਅੱਧ ਮਰਿਆ ਤੇ ਚੰਦੂ ਅੱਗੇ ਹੀ ਸੀ ਜਿੰਨਾ ਜ਼ੋਰ ਸੀ ਉੱਪਰ ਕਰਕੇ ਕੜਛਾ ਜਿੰਨਾ ਜ਼ੋਰ ਸੀ ਸਾਰੇ ਜ਼ੋਰ ਨਾਲ ਮਾਰਿਆ ਖੋਪੜੀ ਦੋ ਟੋਟੇ ਹੋ ਗਈ ਆ
ਬੋਲੇ
ਕੱਟਿਆ ਗੁਰੂ ਨਾਲ ਵੈਰ ਕਮਾ ਕੀ ਕੱਢਿਆ ਸਤਸੰਗ ਜੀ ਕੀ ਬਣਿਆ ਫਿਰ ਸਤਿਗੁਰਾਂ ਨੇ ਆਖਿਆ ਸੀ ਅਸੀਂ ਤੈਨੂੰ ਕੁਝ ਕਹਿਣਾ ਨੀ ਪਰ ਯਾਦ ਰੱਖੀ
ਤੈਨੂੰ ਕਦੇ ਵੀ ਮਾਫ ਨਹੀਂ ਕਰਨਾ ਵਾਹਿਗੁਰੂ
ਨਾਲ ਮੱਥਾ ਨਾ ਲਾਇਓ, ਰੱਬ ਵੀ ਡਰਦਾ। ਸਤ ਸੰਗ ਜੀ, ਰੱਬ ਦੇ ਪਿਆਰਿਆਂ ਤੋਂ ਤੇ ਰੱਬ ਨੂੰ ਵੀ ਡਰ ਲੱਗਦਾ, ਕਿਤੇ ਮੈਨੂੰ ਵੀ ਨਾ ਬੰਨ ਲੈਣ। ਮੇਰੀ ਬੰਨ੍ਹਦੀ ਭਗਤ ਛੜਾਵੇ, ਬੰਨ੍ਹਦਾ ਭਗਤ ਨਾ ਛੁੱਟੇ ਮੋਏ। ਕਹਿੰਦੇ ਮੇਰੀ ਬੰਨ੍ਹੀ ਹੋਵੇ ਮੇਰੇ ਪਿਆਰੇ ਖੋਲ ਦੇਣਗੇ, ਜੇ ਉਹ ਬੰਨ ਲੈਣਗੇ ਮੈਂ ਨਹੀਂ ਛੁੱਟਾ ਸਕਦਾ। ਜਿੱਥੇ ਮੈਨੂੰ ਬੰਨ ਲੈਣ ਮੇਰੀ ਵੀ ਹਿੰਮਤ ਨਹੀਂ। ਸਤ ਸੰਗ ਜੀ, ਚੰਦੂ ਦਾ ਬੁਰਾ ਹੀ ਹਾਲ ਹੋਇਆ। ਕਿਉਂ? ਵੈਰ ਕੀਤਾ ਸੀ, ਜੇ ਉਹੋ ਜਿਹਾ ਬੀਜਿਆ ਸੀ ਵੱਢਣਾ ਪਿਆ। ਉਦੋਂ ਤੋਂ ਗੁਰੂ ਘਰ ਵਿੱਚ ਭਗਤੀ ਦੇ ਨਾਲ ਨਾਲ ਸ਼ਕਤੀ ਵੀ ਆਈ। ਸੋ ਸਾਧ ਸੰਗਤ ਜੀ, ਜੇ ਉਹੋ ਜਿਹਾ ਬੀਜਿਆ ਵੱਢਣਾ ਪਿਆ, ਵੱਡੇ ਵੱਡੇ ਮਾਫ਼ ਨਹੀਂ ਹੋਏ, ਅਸੀਂ ਕਰਮ ਮਾੜੇ ਕਰਕੇ ਤੇ ਕਿਵੇਂ ਬਖਸ਼ੇ ਜਾਵਾਂਗੇ? ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਵੱਲ ਮਾੜਾ ਵੇਖ ਕੇ ਕਿਵੇਂ ਬਖਸ਼ੇ ਜਾਵਾਂਗੇ? ਅਸੀਂ ਸ਼ਰਾਬਾਂ ਪੀ ਕੇ ਮਾੜੇ ਕਰਮ ਕਰਕੇ ਅਸੀਂ ਕਿਵੇਂ ਬਖਸ਼ੇ ਜਾਵਾਂਗੇ, ਜਦੋਂ ਵੱਡੇ ਵੱਡੇ ਨਹੀਂ ਬਖਸ਼ੇ ਗਏ? ਇੱਥੇ ਤੇ ਸਾਧ ਸੰਗਤ ਜੀ, ਰਾਜੇ ਦਸ਼ਰਥ ਵਰਗੇ ਵੀ ਨਹੀਂ ਬਖਸ਼ੇ। ਸਰਵਣ ਮਾਰਿਆ ਸੀ, ਸਰਵਣ ਮਾਰਿਆ ਸੀ। ਅੰਨੇ ਮਾਤਾ ਪਿਤਾ ਨੇ ਆਖਿਆ ਸੀ, ਵਹਿੰਗੀ ਤੇ ਪਾ ਕੇ ਚੁੱਕੀ ਲਿਜਾਂਦਾ ਸਾਡਾ ਪੁੱਤਰ ਸਾਨੂੰ। ਪਰ ਉਹ ਗੱਲ ਸੁਣ ਰਾਜਿਆ, ਸਾਡੇ ਪੁੱਤਰ ਨੂੰ ਮਾਰਿਆ, ਸਾਨੂੰ ਚੁੱਕੀ ਫਿਰਦਾ ਸੀ, ਉਹ ਸਾਡਾ ਪੁੱਤਰ ਤੂੰ ਮਾਰਿਆ, ਤੈਨੂੰ ਕੀ ਪਤਾ ਪੁੱਤਰਾਂ ਦਾ ਵਿਛੋੜਾ ਕੀ ਹੁੰਦਾ? ਇੱਕ ਦਿਨ ਐਸਾ ਆਏਗਾ ਤੈਨੂੰ ਵੀ ਤੇਰੇ ਪੁੱਤਰ ਦਾ ਵਿਛੋੜਾ ਪਿਆ। ਵੀ ਫਿਰ ਰਾਮ ਜੀ ਨੂੰ 14 ਸਾਲਾਂ ਦਾ ਬਨਵਾਸ ਮਿਲਿਆ ਨਾ, ਤੇ ਕੋਠੇ ਤੇ ਖੜਾ ਸੀ ਰਾਜਾ ਦਸ਼ਰਥ, ਜਦੋਂ ਪੁੱਤਰ ਦਾ ਪਿਆ ਵਿਛੋੜਾ ਤੇ ਉੱਤੋਂ ਛਾਲ ਮਾਰੀ ਸੀ, ਝੱਲਿਆ ਨਹੀਂ ਗਿਆ ਬਚਨ। ਉਹਦੇ ਰਾਜੇ ਦਸ਼ਰਥ ਵਰਗੇ ਕਰਮ ਦਾ ਫਲ ਉਹਨਾਂ ਨੂੰ ਵੀ ਭੋਗਣਾ ਪਿਆ ਸੀ। ਕਿਤੇ ਵਿਚਾਰੇ ਸਾਨੂੰ ਵੀ ਭੋਗਣਾ ਪੈਣਾ। ਜਿਹੜਾ ਬੀਜ ਬੀਜਿਆ ਨਾ ਉਹ ਵੱਢਣਾ ਪੈਣਾ। ਬੀਜਿਆ ਵੀ ਆਪਣੇ ਹੁੰਦਾ, ਦੁਖੀ ਆਪਾਂ ਹੁੰਦੇ ਹਾਂ ਉਦੋਂ ਪਤਾ ਨਹੀਂ ਲੱਗਦਾ, ਪਤਾ ਨਹੀਂ ਮੈਂ ਅੱਜ ਕਿਉਂ ਦੁਖੀ ਹਾਂ। ਕਰਮ ਸਾਡਾ ਹੀ ਹੁੰਦਾ, ਬੀਜ ਉਹ ਸਾਡਾ ਹੁੰਦਾ। ਕਿਸੇ ਦਾ ਬੀਜ ਸਾਨੂੰ ਉਹਦਾ ਇਹ ਨਹੀਂ ਹੋ ਸਕਦਾ ਬੀਜ ਕੋਈ ਹੋਰ ਬੀਜੇ ਫਲ ਸਾਨੂੰ ਮਿਲ ਜੇ, ਨਹੀਂ। ਬੀਜ ਜੇ ਬੀਜਿਆ ਦੁਖੀ ਹਾਂ ਤੇ ਕੋਈ ਨਾ ਕੋਈ ਕਰਮ ਮਾੜਾ ਕੀਤਾ ਹੀ ਹੋਏ। ਜੇ ਸੁਖੀ ਹਾਂ, ਜੇ ਅਸੀਂ ਅੱਜ ਸੰਗਤ 'ਚ ਸਾਰੇ ਆਏ ਹਾਂ, ਇਹਦਾ ਮਤਲਬ ਇਹ ਹੈ ਅਸੀਂ ਕੋਈ ਕਦੇ ਨਾ ਕਦੇ ਚੰਗਾ ਬੀਜ ਬੀਜਿਆ ਜਿਹਦਾ ਫਲ ਅੱਜ ਸਾਡੀ ਝੋਲੀ 'ਚ ਸਭ ਗੁਰਾਂ ਨੇ। ਸੋ ਇਹ ਅਰਦਾਸ ਕਰਨੀ ਮਹਾਰਾਜ ਭੁੱਲ ਕੇ ਵੀ ਸਾਥੋਂ ਮਾੜਾ ਬੀਜ ਨਾ ਬੀਜਿਆ, ਕਿਸੇ ਦਾ ਦਿਲ ਨਾ ਦੁਖੇ। ਸੋ ਆਓ ਜਰਾ ਧੰਨਵਾਦ, ਜਿੱਥੇ ਸੰਗਤ ਦਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਪ੍ਰਬੰਧਕਾਂ ਦਾ ਧੰਨਵਾਦ ਹੈ, ਨਗਰ ਨਿਵਾਸੀਆਂ ਦਾ, ਇਲਾਕੇ ਦੀਆਂ ਸੰਗਤਾਂ ਦਾ, ਔਰ ਸੇਵਾਦਾਰਾਂ। ਇੰਨੀ ਗਰਮੀ ਵਿੱਚ ਸਾਈਕਲ ਸਟੈਂਡ ਜੋੜੇ ਦੀ ਜੋੜਿਆਂ ਦੀ ਜੋੜਾ ਘਰ ਜਿਹੜੇ ਉੱਥੇ ਸੇਵਾਦਾਰ ਖਲੋਤੇ ਨੇ, ਬੜਾ ਔਖਾ ਕੰਮ ਹੈ। ਔਰ ਜਿਹੜੇ ਟਰੈਕਟਰ ਟਰਾਲੀਆਂ ਵੀਰ ਲਿਆਏ ਨੇ ਉਹਨਾਂ ਦਾ ਤਾਂ ਬਹੁਤ ਹੀ ਧੰਨਵਾਦ ਹੈ, ਜਿਨ੍ਹਾਂ ਨੇ ਇੰਨੀ ਗਰਮੀ ਵਿੱਚ ਵੀ ਪਰਵਾਹ ਨਹੀਂ ਕੀਤੀ। ਜਿੱਥੇ ਕਿਤੇ ਵੀ ਕੋਈ ਡਰਾਈਵਰ ਵੀਰ ਭਰਾ ਸਭ ਦਾ ਹੀ ਧੰਨਵਾਦ। ਬਾਕੀ ਭੈਣਾਂ ਦਾ ਜਿਨ੍ਹਾਂ ਨੇ ਪ੍ਰਸ਼ਾਦੇ ਪਕਾਏ ਨੇ, ਮਹਾਨ ਸੇਵਾ ਕੀਤੀ। ਔਰ ਅੰਮ੍ਰਿਤ ਛਕਣ ਵਾਲਿਆਂ ਦਾ ਧੰਨਵਾਦ, ਪੰਜ ਪਿਆਰਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਸਤਿਗੁਰਾਂ ਨੇ ਆਪ ਸੇਵਾ ਲਈ ਹੈ, ਨਹੀਂ ਤੇ ਬੰਦੇ ਵਿੱਚ ਕੀ ਪਾਵਾਂ। ਸਤਿਗੁਰੂ ਆਪ ਹੀ ਸਾਰੀ ਸੇਵਾ ਕਰਵਾਉਂਦੇ ਨੇ। ਧੰਨਵਾਦ ਸਾਰੀ ਸੰਗਤ ਦਾ, ਸਾਰੇ ਪ੍ਰਬੰਧਕਾਂ ਦਾ, ਸਭ ਦਾ ਧੰਨਵਾਦ। ਔਰ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੇ ਇਲਾਕੇ ਵਿੱਚ ਬਹੁਤ ਦੀਵਾਨ ਘੱਟ ਗਏ ਨੇ, ਸਮਾਂ ਘੱਟ ਗਿਆ। ਕਈ ਪ੍ਰੇਮੀ ਮੈਨੂੰ ਕਹਿੰਦੇ, ਬਾਬਾ ਜੀ ਹੁਣ ਤੁਸੀਂ ਵੱਡੇ ਬਣ ਗਏ, ਹੁਣ ਸਾਡੇ ਵੀ। ਮੈਂ ਕਿਹਾ ਵੀ ਜਿੱਡਾ ਮੈਂ ਉਦੋਂ ਸੀ ਉੱਡਾ ਹੀ ਹੋਣਾ, ਫਰਕ ਤਾਂ ਕੋਈ ਨਹੀਂ। ਪਰ ਹਾਂ, ਸਮਾਂ ਘੱਟ ਗਿਆ, ਇਹਨੂੰ ਤੁਸੀਂ ਜੋ ਮਰਜ਼ੀ ਕਹਿ ਲਓ। ਹੁਣ ਜੇ ਕੋਈ ਜਾਂਦਾ ਹੈ, ਇਕੱਠ ਜੇ ਹੋਣਾ, 10 ਜਣੇ ਬੈਠੇ ਨੇ, ਉਹਨਾਂ ਨੂੰ ਆਪਾਂ ਇਕੱਲੇ ਇਕੱਲੇ ਨੂੰ ਮਿਲ ਸਕਦੇ। ਜੇ 1000 ਬੈਠਾ ਤਾਂ ਫਿਰ ਕਿਵੇਂ ਮਿਲਿਆ ਜਾਏਗਾ? ਫਿਰ ਤਾਂ ਇਹੀ ਹੋਏਗਾ ਵੀ ਛੇਤੀ ਛੇਤੀ ਲੰਘੀ ਚੱਲੋ, ਲੰਘੀ ਚੱਲੋ, ਲੰਘੀ ਚੱਲੋ। ਕਹਿੰਦੇ ਬਾਬਾ ਜੀ 2 ਸਾਲ ਪਹਿਲਾਂ ਅਸੀਂ 2 ਮਿੰਟ ਬਹਿੰਦੇ ਸੀ, ਹੁਣ ਬਹਿਣ ਦਾ ਸਮਾਂ ਘੱਟ ਗਿਆ, ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਹੈ? ਸਮਾਂ ਘੱਟ ਗਿਆ, ਇਲਾਕੇ ਨੂੰ ਸਮਾਂ ਘੱਟ ਮਿਲਦਾ। ਸੋ ਫਿਰ ਵੀ ਬੜੀ ਕਿਰਪਾ ਹੈ ਜਿਨ੍ਹਾਂ ਨੇ ਲਾਹਾ ਲੈਣਾ। ਆਹ 3 ਦੀਵਾਨ ਵੀ ਜਿਨ੍ਹਾਂ ਨੇ ਸੁਣ ਲਏ, ਚਲੋ ਮਨ ਵਿੱਚ ਇੱਛਾ ਹੁੰਦੀ ਹੈ, 3 ਦਿਨ ਵੀ ਜਿਨ੍ਹਾਂ ਨੇ, ਚਲੋ ਫਿਰ 3 ਮਹੀਨਿਆਂ ਤੱਕ ਵੀ ਉਹ ਸਬਰ ਕਰ ਸਕਦੇ। ਫਿਰ ਸੁਣ ਲਏ, ਫਿਰ ਰੰਗ ਬੱਜ ਗਿਆ, ਜਿਵੇਂ ਪਾਣੀ ਮਿਲ ਜਾਂਦਾ ਫਸਲ ਨੂੰ, ਥੋੜ੍ਹੇ ਚਿਰ ਪਿੱਛੋਂ ਫਿਰ ਲੋੜ ਪੈਂਦੀ ਹੈ। ਸੋ ਧੰਨਵਾਦ ਜਿੱਥੇ ਸੰਗਤ ਦਾ। ਔਰ ਮੇਰੀ ਬੇਨਤੀ ਅੰਮ੍ਰਿਤ ਛਕਣ ਵਾਲਿਆਂ ਦੇ ਚਰਨਾਂ 'ਚ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ, ਹੁਣ ਰੋਜ਼ ਇਹ ਬੇਨਤੀ ਕਰਨੀ, ਸਵੇਰੇ ਉੱਠ ਕੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ,
ਸਿਰਕ ਨਾ ਜਾਵੇ।
ਇਹ ਦਾਤ ਝੋਲੀ 'ਚ ਮਾਰਨ ਨੇ ਪਾਈ ਹੈ ਤੇ ਅੱਜ ਇੰਨੀ ਸੰਗਤ ਵਿੱਚ ਮਿਲੀ ਵਧਾਈ ਹੈ। ਜੇ ਇਹ ਸਤਿਕਾਰ ਨੂੰ ਹੱਥੋਂ ਗਵਾ ਲਿਆ, ਫਿਰ ਕਿਸੇ ਨਰਕ ਨੇ ਵੀ ਨਹੀਂ ਚੱਲਣਾ। ਹੋਰ ਤੇ ਗੱਲ ਨਰਕ ਦੇ ਵਿੱਚ ਵੀ ਨਹੀਂ ਚੱਲਣਾ ਕਿਸੇ ਨੇ। ਐਡਾ ਵੱਡਾ ਮਾਣ ਸਤਕਾਲ ਮਿਲ ਤੇ ਜਾਏਗਾ, ਪਰ ਸੰਭਾਲਣਾ ਬੜਾ ਔਖਾ। ਮਾਇਆ ਕਮਾਉਣੀ ਓਨੀ ਔਖੀ ਨਹੀਂ, ਮਾਇਆ ਸੰਭਾਲਣੀ ਬੜੀ ਔਖੀ ਹੈ। ਗੁਰਮੁਖੋ ਸਤਿਕਾਰ ਮਿਲ ਤੇ ਜਾਂਦਾ ਪਰ ਸਤਿਕਾਰ ਨੂੰ ਸੰਭਾਲਣ ਵਾਸਤੇ ਮਨ ਰੂਪੀ ਬਰਤਨ ਜਿਹੜਾ ਉਹ ਸਾਫ਼ ਤੇ ਸ਼ੁੱਧ ਹੋਣਾ ਚਾਹੀਦਾ। ਇਹ ਸਤਿਕਾਰ ਅੱਜ ਵੇਖੋ ਮਿਲਿਆ ਅੰਮ੍ਰਿਤ ਛਕਿਆ, ਅੱਜ ਤੁਸੀਂ ਇੱਥੇ ਸਤਿਕਾਰ ਹੈ, ਅੰਮ੍ਰਿਤ ਛਕ ਕੇ ਰਹੋ, ਪੱਕੇ ਘਰ ਵਾਲੀ ਵੀ ਸਤਿਕਾਰ ਕਰੇਗੀ, ਬੱਚੇ ਵੀ ਸਤਿਕਾਰ ਕਰਨਗੇ, ਮਾਤਾ ਪਿਤਾ ਵੀ ਸਤਿਕਾਰ ਕਰਨਗੇ, ਰਿਸ਼ਤੇਦਾਰ ਵੀ ਸਤਿਕਾਰ ਕਰਨਗੇ, ਇਲਾਕਾ ਵੀ ਸਤਿਕਾਰ ਕਰੇਗਾ ਵੀ ਇਹਦੇ ਵਰਗਾ ਬੰਦਾ ਕੋਈ ਨਹੀਂ, ਬੜਾ ਗੁਰਮੁਖ, ਸ਼ਰਾਬ ਨੂੰ ਹੱਥ ਨਹੀਂ ਲਾਉਂਦਾ, ਮਾਸ ਦੇ ਨੇੜੇ ਨਹੀਂ ਜਾਂਦਾ, ਜਥੇਦਾਰ ਹੈ। ਕਿੱਥੇ ਲੋਕ ਮਨਮੁਖ ਕਹਿ ਕੇ ਪੁਕਾਰਦੇ ਨੇ ਇਹਦੇ ਵਰਗਾ ਮਾੜਾ ਹੀ ਕੋਈ ਨਹੀਂ, ਫਿਰ ਕਹਿਣਗੇ ਇਹਦੇ ਵਰਗਾ ਚੰਗਾ। ਆਓ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਲੋਕ ਕਹਿਣ ਗੁਰਮੁਖ ਜਨਮ ਸਵਾਰ ਦਰਗਹਿ ਚੱਲੇ, ਸੱਚੀ ਦਰਗਹਿ ਜਾਏ ਸੱਚਾ ਫਿਰ ਮੱਲਿਆ। ਕਈ ਮਰਦੇ ਨੇ ਜਿਹਨਾਂ ਨੂੰ ਉਹਨਾਂ ਦਾ ਪਰਿਵਾਰ ਵੀ ਨਹੀਂ ਰੋਂਦਾ, ਕਈ ਮਰਦੇ ਨੇ ਪਿੰਡ ਰੋਂਦਾ, ਕਈ ਮਰਦੇ ਨੇ ਇਲਾਕਾ ਰੋਂਦਾ, ਕਈ ਮਰਦੇ ਨੇ ਸਾਰੀ ਦੁਨੀਆ ਰੋਂਦੀ। ਐਸੀ ਅਵਸਥਾ ਤੱਕ ਪਹੁੰਚੋ ਭਾਈ, ਪੜ੍ਹੋ ਪਿਆਰ ਨਾਲ ਆਨੰਦ ਸਾਹਿਬ, ਅਰਦਾਸ ਹੁਕਮਨਾਮੇ, ਮਹਾਰਾਜ ਜੀ ਜਾਣਗੇ ਫਿਰ ਜਾਣਾ ਹੈ, ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਿੰਨਾ ਚਿਰ ਮਹਾਰਾਜ ਨਹੀਂ ਜਾਂਦੇ ਜਾਣਾ ਨਹੀਂ, ਕਿਸੇ ਨੇ ਉੱਠ ਕੇ ਕਾਲ ਨਾ ਕਰਿਆ, ਜੇ ਸਤਿਗੁਰੂ ਜੀ ਅੱਗੇ ਅੱਗੇ ਜਾਣਗੇ ਆਪਾਂ ਸਾਰਿਆਂ ਨੇ ਮਗਰ ਮਗਰ ਜਾਣਾ ਹੈ। ਜਿੱਥੇ ਇੰਨਾ ਸਮਾਂ ਬੈਠੇ ਹੋ, ਦੋ ਚਾਰ ਮਿੰਟ ਵਾਸਤੇ ਕਾਲ ਨਹੀਂ ਕਰਨੀ। ਧੰਨਵਾਦ, ਫਿਰ ਵੀ ਮਹਾਰਾਜ ਕਿਰਪਾ ਕਰਨ, ਤੁਹਾਡੇ ਇਲਾਕੇ 'ਚ ਕਿਤੇ ਦੀਵਾਨ ਆਉਣ, ਖੁੱਡਾ ਪਿੰਡ ਆਪਣੇ ਨੇੜੇ ਖੁੱਡਾ, ਉਧਮਪੁਰ ਖੁੱਡਾ, ਉਧਮਪੁਰ ਉੱਥੇ ਤਿੰਨ ਦੀਵਾਨ ਨੇ ਸਨੌਰ ਦੇ ਕੋਲ, 4, 5 ਤੇ 6 ਜੂਨ ਜਿਹੜੇ 84 ਵੇਲੇ ਜਿਹਨਾਂ ਦਿਨਾਂ ਦੇ ਵਿੱਚ ਅਟੈਕ ਹੋਇਆ, 4, 5, 6 ਜੂਨ ਹੀ ਸੀ ਨਾ, 2 ਤੋਂ ਲੈ ਕੇ, ਤੇ ਉਹੀ ਦਿਨਾਂ ਦੇ ਵਿੱਚ ਦੀਵਾਨ ਆ ਰਹੇ ਨੇ 4, 5, 6। ਖੁੱਡਾ ਪਿੰਡ ਆਪ ਜੀ ਦੇ ਚਰਨਾਂ 'ਚ ਬੇਨਤੀ, ਆਪਣੇ ਇਲਾਕੇ ਦੇ ਦੀਵਾਨ ਨੇ ਜੇ ਨੇੜੇ ਤੇੜੇ ਆਉਣ ਲਾਹਾ ਲਿਆ ਕਰੋ, ਹੁਣ ਤੇ ਕਿਰਪਾ ਹੈ ਨੇੜੇ ਨੇੜੇ ਆ ਰਹੇ ਨੇ, ਅੱਗੇ ਹੋਰ ਘਟਦਾ ਜਾ ਰਿਹਾ ਸਮਾਂ, ਪਰ ਆਓ ਲਾਹਾ ਲੈਣਾ ਸਭ ਨੇ। ਜਿੰਨਾ ਚਿਰ ਮਾਰਨ ਨਹੀਂ ਜਾਂਦੇ ਉਹਨਾਂ ਚਿਰ ਜਾਇਓ ਨਾ ਭਾਈ, ਇਹ ਜ਼ਰੂਰੀ ਬੇਨਤੀ। ਪੜ੍ਹੋ ਗੁਰੂ ਸਤੋਤਰ, ਆਨੰਦ ਸਾਹਿਬ ਕਿਵੇਂ ਕਰਨਾ, ਫਿਰ ਅਰਦਾਸ, ਫਿਰ ਹੁਕਮਨਾਮੇ, ਮਹਾਰਾਜ ਤੋਂ ਪਹਿਲਾਂ ਨਾ ਜਾਇਓ। ਜਿਹੜੇ ਸੇਵਾ 'ਚ ਹਿੱਸਾ ਪਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ, ਮੱਥਾ ਮਹਾਰਾਜ ਜੀ ਦੇ ਚਰਨਾਂ 'ਚ ਹੀ ਟੇਕਣਾ, ਨਮਸਕਾਰ ਸਤਿਗੁਰਾਂ ਨੂੰ ਕਰਿਆ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਹੁਣ ਸਾਰੇ ਬੋਲਿਓ, ਰਾਮ ਕੱਲੀ ਹੱਲਾ ਤੀਜਾ ਨੰਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਸੀ ਸਤਿਗੁਰੂ ਰਾਗ ਰਤਨ ਕਰ ਵਾਤ ਪਰੀਆਂ ਸ਼ਬਦ ਗਾਵ ਸਤਿਗੁਰੂ ਮੈਂ ਆਇਆ ਏ ਮਨ ਬੋਲੋ ਸਦਾ ਰਹੋ ਹਰ ਸਾਹੇ ਨਾਲ ਰਹੋ ਤੂੰ ਮਨ ਮੇਰੇ ਸਭ
सब कुछ करो प्यार सच्चा